ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਨਾਲ, ਸਤਿਕਾਰ ਨਾਲ, ਸ਼ਰਧਾ ਨਾਲ ਆਪ ਜੀ ਸਰਵਣ ਕਰ ਰਹੇ। ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਇਹ ਸੰਪੂਰਨ ਕਥਾ ਬਹੁਤ ਹੀ ਸ਼ਰਧਾ ਨਾਲ, ਭਾਵਨਾ ਨਾਲ ਕਾਵਿ ਰੂਪ ਵਿੱਚ ਅੰਕਿਤ ਕੀਤੀ ਲਿਖੀ ਹੈ। ਇਹ ਉਹਨਾਂ ਦਾ ਸਾਡੇ ਤੇ ਵੱਡਾ ਭਾਰੀ ਪਰਉਪਕਾਰ ਹੈ। ਛੇਵੇਂ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਕੀਰਤਪੁਰ ਸਾਹਿਬ ਆਏ ਹਨ। ਰਸਤੇ 'ਚ ਅਨੰਦਪੁਰ ਸਾਹਿਬ ਵਾਲੀ ਜਗ੍ਹਾ 'ਤੇ ਖਲੋ ਕੇ ਗੁਰਦੇਵ ਨੇ ਸੀਸ ਝੁਕਾਇਆ। ਭਾਈ ਬਿਧੀ ਚੰਦ ਸਾਹਿਬ ਜੀ ਨੇ ਪੁੱਛਿਆ, ਮਹਾਰਾਜ ਇਹਦਾ ਕੀ ਕਾਰਨ ਹੈ? ਤਾਂ ਛੇਵੇਂ ਪਾਤਸ਼ਾਹ ਨੇ ਭਵਿੱਖਤ ਵਚਨ ਦੱਸੇ ਕਿ ਅਸੀਂ ਦਸਵੇਂ ਜਾਮੇ 'ਚ ਇੱਥੇ ਮਹਾਨ ਚੋਜ ਕਰਨੇ ਹਨ, ਪੰਥ ਦੀ ਸਾਜਨਾ ਕਰਨੀ, ਤੇਜਸਵੀ ਪੰਥ ਬਣਾਉਣਾ, ਜਿਸ ਪੰਥ ਦਾ ਰਾਜ ਹੋਵੇਗਾ। ਹਾਲੇ ਤਾਂ ਅਸੀਂ ਜੰਗ ਯੁੱਧ ਸ਼ੁਰੂ ਕੀਤੇ ਨੇ, ਦਸਵੇਂ ਜਾਮੇ 'ਚ ਇੱਥੇ ਬਹੁਤ ਜੰਗ ਲੜਨੇ ਹਨ। ਇਹ ਸਾਰੇ ਬਚਨ ਬਿਲਾਸ ਕਰਨ ਤੋਂ ਉਪਰੰਤ ਗੁਰਦੇਵ ਕੀਰਤਪੁਰ ਸਾਹਿਬ ਜਦੋਂ ਆਏ ਹਨ, ਪਹਿਲਾਂ ਆਪਣੇ ਸੇਵਕ ਮੁਰੀਦ ਪੀਰ ਬੁੱਢਣ ਸ਼ਾਹ ਜੀ ਪਾਸ ਪਹੁੰਚੇ, ਜਿੱਥੇ ਪੀਰ ਬੁੱਢਣ ਸ਼ਾਹ ਜੀ ਨੇਤਰ ਮੁੰਦ ਕੇ ਗੁਰੂ ਧਿਆਨ ਧਾਰ ਕੇ ਅਰਦਾਸ ਕਰ ਰਹੇ ਨੇ, ਮਹਾਰਾਜ ਮੈਨੂੰ ਦਰਸ਼ਨ ਦਿਓ, ਮੈਨੂੰ ਆਪਣੀ ਗੱਲ ਬੱਕੜੀ 'ਚ ਲੈ ਲਓ। ਉਹ ਪਾਤਸ਼ਾਹ ਉਹਨਾਂ ਦੀ ਭਾਵਨਾ ਪੂਰਨ ਕਰਨ ਲਈ ਪਹੁੰਚੇ, ਪੀਰ ਜੀ ਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ। ਇੰਨੇ ਨੂੰ ਬਾਬਾ ਗੁਰਦਿੱਤਾ ਸਾਹਿਬ ਵੀ ਆ ਗਏ। ਸਤਿਗੁਰੂ ਜੀ ਨੇ ਬਚਨ ਕੀਤਾ, ਬਾਬਾ ਗੁਰਦਿੱਤਾ ਜੀ ਤੁਸੀਂ ਰਾਤ ਇੱਥੇ ਪੀਰ ਜੀ ਕੋਲ ਰਹੋ, ਅਸੀਂ ਨਗਰ 'ਚ ਚੱਲੇ ਹਾਂ, ਕੱਲ੍ਹ ਸਵੇਰੇ ਦਰਸ਼ਨ ਦੇਵਾਂਗੇ। ਤਕਰੀਬਨ 13 ਪਹਿਰ ਦਾ ਸਮਾਂ ਮਹਾਰਾਜ ਜੀ ਨੂੰ ਬੀਤ ਗਿਆ ਸੀ। ਕਮਰ ਕਸਾ ਕੀਤਿਆਂ ਆਰਾਮ ਨਹੀਂ ਸੀ ਕੀਤਾ, ਆ ਕੇ ਇਸ਼ਨਾਨ ਪਾਨ ਕੀਤਾ। ਸਰੀਰ ਦੇ ਜਦੋਂ ਜ਼ਖਮ ਗਿਣੇ ਤੇ 72 ਜ਼ਖਮ ਸੀ ਮਹਾਰਾਜ ਜੀ ਦੇ ਸਰੀਰ 'ਤੇ। ਰਾਤ ਨੂੰ ਲੰਗਰ ਪ੍ਰਸ਼ਾਦਾ ਛੱਕ ਕੇ ਸੁਖਾਸਣਾਂ 'ਤੇ ਬਿਰਾਜੇ ਹਨ। ਉੱਧਰ ਪੀਰ ਬੁੱਢਣ ਸ਼ਾਹ ਜੀ ਔਰ ਬਾਬਾ ਗੁਰਦਿੱਤਾ ਜੀ ਸਾਰੀ ਰਾਤ ਹਰੀ ਚਰਚਾ ਕਰਦੇ ਰਹੇ। ਅੰਮ੍ਰਿਤ ਵੇਲਾ ਹੋ ਗਿਆ, ਮਹਾਰਾਜ ਛੇਵੇਂ ਪਾਤਸ਼ਾਹ ਜੀ ਵੀ ਤਿਆਰ ਬਰ ਤਿਆਰ ਹੋਏ ਹਨ, ਔਰ ਉੱਧਰ ਪੀਰ ਬੁੱਢਣ ਸ਼ਾਹ ਜੀ ਸਾਧਨਾ ਵਿੱਚ ਨੇਤਰ ਮੁੰਦ ਕੇ ਬੈਠ ਗਏ। ਉਹਨਾਂ ਦੇ ਸਰੀਰ ਦਾ ਅੰਤਮ ਸਮਾਂ ਨੇੜੇ ਹੈ, ਚਾਹੁੰਦੇ ਹਨ ਕਿ ਹੁਣ ਗੁਰੂ ਦਰਸ਼ਨ ਕਰਦਿਆਂ ਆਪਣੀ ਇਸ ਪੰਜ ਭੌਤਿਕ ਕਾਇਆਂ ਦਾ ਤਿਆਗ ਕਰਕੇ ਗੁਰੂ ਸਰੂਪ ਵਿੱਚ ਸਮਾ ਜਾਵਾਂ, ਭੇਦ ਹੋ ਜਾਵਾਂ। ਇਹੀ ਇੱਕ ਜਗਿਆਸੂ ਦੇ ਹਿਰਦੇ 'ਚ ਤਾਂਘ ਹੁੰਦੀ ਹੈ, ਇਸੇ ਨੂੰ ਮੁਕਤੀ ਕਹਿੰਦੇ ਹਨ। ਔਰ ਇਹ ਮੁਕਤੀ ਦੀ ਇੱਛਾ ਹਰ ਇੱਕ ਜਗਿਆਸੂ ਦੇ ਹਿਰਦੇ 'ਚ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰ ਹਰਗੋਬਿੰਦ ਜੀ ਕੀਨੋ ਸੋਚ ਸ਼ਨਾਨ।
ਧੰਨ ਗੁਰੂ ਹਰਗੋਬਿੰਦ ਸਾਹਿਬ, ਛੇਵੇਂ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਆਪਣਾ ਆਸਣ ਤਿਆਗਿਆ ਹੈ ਔਰ ਸੋਚ ਸ਼ਨਾਨ ਕੀਤਾ ਹੈ।
ਪਹੁੰਚੇ ਬੁੱਢਣ ਸ਼ਾਹ ਟਿਗ ਭਗਤ ਆਪ ਨੂੰ ਜਾਣ।
ਪੀਰ ਬੁੱਢਣ ਸ਼ਾਹ ਜੀ ਦੇ ਸਰੀਰ ਤਿਆਗਣ ਦਾ ਵੇਲਾ ਆ ਗਿਆ ਸੀ। ਤੋ ਜਾਣੀ ਜਾਣ ਸਤਿਗੁਰੂ ਛੇਵੇਂ ਪਾਤਸ਼ਾਹ ਜਾਣਦੇ ਸਨ ਕਿ ਸਾਡੇ ਭਗਤ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪਿਆਰੇ ਹਨ, ਉਹਨਾਂ ਨੂੰ ਚੱਲ ਕੇ ਦਰਸ਼ਨ ਦੇਈਏ, ਕਿਰਤਾਰਥ ਕਰੀਏ। ਇਹ ਸੋਚ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਤੋਂ ਪੀਰ ਬੁੱਢਣ ਸ਼ਾਹ ਜੀ ਦਾ ਜਿੱਥੇ ਅਸਥਾਨ ਹੈ ਉਸ ਪਾਸੇ ਨੂੰ ਚੱਲ ਪਏ।
ਚੌਪਈ ਦੇਖਤ ਬੰਦੇ ਪਦ ਅਰਬਿੰਦਾ।
ਜਦੋਂ ਸਤਿਗੁਰੂ ਜੀ ਪਹੁੰਚੇ ਪੀਰ ਜੀ ਦੇ ਅਸਥਾਨ ਤੇ, ਅੱਗੇ ਬਾਬਾ ਗੁਰਦਿੱਤਾ ਸਾਹਿਬ ਜੀ ਵੀ ਉੱਥੇ ਹਾਜ਼ਰ ਸਨ, ਤੋ ਮਹਾਰਾਜ ਜੀ ਦੇ ਦਰਸ਼ਨ ਕਰਕੇ ਪੀਰ ਬੁੱਢਣ ਸ਼ਾਹ ਜੀ ਨੇ, ਬਾਬਾ ਗੁਰਦਿੱਤਾ ਸਾਹਿਬ ਜੀ ਨੇ ਗੁਰੂ ਚਰਨਾਂ ਤੇ ਨਮਸਕਾਰ ਕੀਤੀ ਹੈ। ਬਹੁਤ ਹੀ ਅਦਬ ਨਾਲ, ਭਾਵਨਾ ਨਾਲ ਮਹਾਰਾਜ ਜੀ ਨੂੰ ਮੱਥਾ ਟੇਕਿਆ, ਵੰਦਨਾ ਕੀਤੀ।
ਧੰਨ ਧੰਨ ਤੁਮਕੋ ਸੁਖ ਕੰਦਾ।
ਇਹ ਸੁੱਖਾਂ ਦੇ ਮੂਲ ਸਤਿਗੁਰੂ ਜੀ ਤੁਸੀਂ ਧੰਨ ਹੋ, ਮਹਾਰਾਜ ਜੀ ਤੁਸੀਂ ਧੰਨ ਹੋ, ਧੰਨ ਹੋ, ਇਉਂ ਬਾਰ ਬਾਰ ਮਹਾਰਾਜ ਜੀ ਦੀ ਉਪਮਾ ਕਰਦੇ ਹਨ।
ਅੰਤ ਸਮੇਂ ਮੁਝ ਦਰਸ਼ਨ ਦੀਨ।
ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਮਹਾਰਾਜ, ਬੰਦੀ ਛੋੜ ਸਤਿਗੁਰੂ ਅੰਤਮ ਸਮੇਂ ਆ ਕੇ ਮੈਨੂੰ ਦਰਸ਼ਨ ਦਿੱਤੇ ਹਨ। ਇਹ ਆਪ ਜੀ ਦੀ ਬਹੁਤ ਵੱਡੀ ਅਮੋਲਕ ਦਾਤ ਹੈ ਮਹਾਰਾਜ। ਕਈ ਜਨਮ ਕੋਈ ਤਪ ਕਰੀ ਜਾਏ ਤਾਂ ਵੀ ਇਹ ਦਾਤ ਪ੍ਰਾਪਤ ਨਹੀਂ ਹੁੰਦੀ। ਇਹ ਆਪ ਜੀ ਨੇ ਬੜਾ ਵੱਡਾ ਤਰਸ ਕੀਤਾ ਹੈ ਮੇਰੇ ਤੇ, ਦਇਆ ਕੀਤੀ ਹੈ ਕਿ ਮੇਰੇ ਅੰਤਮ ਸਮੇਂ ਆ ਕੇ ਆਪ ਜੀ ਨੇ ਮੈਨੂੰ ਦਰਸ਼ਨ ਦਿੱਤੇ ਹਨ।
ਕਰਿਓ ਕਿਰਤਾਰਥ ਸੰਕਟਹੀਨ,
ਮਹਾਰਾਜ ਆਪ ਜੀ ਨੇ ਮੈਨੂੰ ਕਿਰਤਾਰਥ ਕਰ ਦਿੱਤਾ ਹੈ। ਮੇਰੇ ਜਿੰਨੇ ਸੰਕਟ ਸਨ, ਜਨਮ ਮਰਨ ਦੇ ਦੁੱਖ ਸਨ, ਉਹ ਆਪ ਜੀ ਨੇ ਬੜੀ ਦਇਆ ਕਰਕੇ ਕੱਟ ਦਿੱਤੇ ਹਨ।
ਸੁਣ ਕਰ ਸਤਿਗੁਰ ਬਾਕ ਉਚਾਰਾ,
ਜਦੋਂ ਪੀਰ ਬੁੱਢਣ ਸ਼ਾਹ ਜੀ ਨੇ ਇਉਂ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਜੀਵਨ ਕੋ ਚਿਤ ਚਹਿ ਜੇ ਤੁਮਾਰਾ।
ਮਹਾਰਾਜ ਜੀ ਕਹਿਣ ਲੱਗੇ, ਪੀਰ ਜੀ ਜ਼ਰੂਰੀ ਨਹੀਂ ਕਿ ਤੁਸੀਂ ਹੁਣੇ ਹੀ ਸਰੀਰ ਤਿਆਗਣਾ ਹੈ। ਜੇ ਤੁਹਾਡੇ ਮਨ ਵਿੱਚ ਹੋਰ ਜੀਵਨ ਜੀਣ ਦੀ ਚਾਹਨਾ ਹੈ, ਜੇ ਤੁਹਾਡੀ ਇੱਛਾ ਹੈ ਕਿ ਤੁਸੀਂ ਹੋਰ ਜ਼ਿੰਦਗੀ ਲੋੜਦੇ ਹੋ,
ਭਿਖ ਹੋ ਅਪਰ ਕੁਛ ਜਗਤ ਤਮਾਸ਼ਾ,
ਜਗਤ ਦਾ ਇਹ ਤਮਾਸ਼ਾ ਕੁਝ ਹੋਰ ਵੇਖਣਾ ਚਾਹੁੰਦੇ ਹੋ, ਕੁਝ ਸਮਾਂ ਰਹਿਣਾ ਚਾਹੁੰਦੇ ਹੋ,
ਕਰਹੋ ਆਪਣੀ ਪੂਰਨ ਆਸਾ।
ਅਸੀਂ ਤੁਹਾਡੀ ਆਸਾ ਪੂਰਨ ਕਰ ਦਿੰਨੇ ਆ। ਸਤਿਗੁਰੂ ਜੀ ਹੀ ਉਮਰ ਦੇਣ ਵਾਲੇ ਹਨ, ਮਹਾਰਾਜ ਜੀ ਹੀ ਸਵਾਸ ਬਖਸ਼ਿਸ਼ ਕਰਨ ਵਾਲੇ ਹਨ। ਇਸ ਕਰਕੇ ਪੁੱਛ ਰਹੇ ਨੇ ਕਿ ਪੀਰ ਜੀ, ਜੇ ਕੁਝ ਹੋਰ ਚਾਰ ਦਿਨ ਸੰਸਾਰ ਦਾ ਤਮਾਸ਼ਾ ਵੇਖਣਾ, ਆਪਣੀ ਜ਼ਿੰਦਗੀ ਹੋਰ ਚਾਰ ਦਿਨ ਲੰਮੀ ਚਾਹੁੰਦੇ ਹੋ, ਤਾਂ ਦੱਸ ਦਿਓ, ਹੋਰ ਇਹ ਸਾਰੇ ਜਗਤ ਦੀ ਆਸਾ ਤੁਹਾਡੀ ਪੂਰੀ ਕਰ ਦਿੰਦੇ ਹਾਂ ਮਨਸਾ, ਤੁਸੀਂ ਆਪਣਾ ਹੋਰ ਵੀ ਜੀਵਨ ਜੀ ਸਕਦੇ ਹੋ।
ਹੱਥ ਜੋੜ ਤਬ ਸਕਲ ਸੁਣਾਈ,
ਪੀਰ ਬੁੱਢਣ ਸ਼ਾਹ ਜੀ ਨੇ ਹੱਥ ਜੋੜੇ ਤੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਬਰਖ ਪੰਜ ਸੈ ਬੈਸ ਬਿਤਾਈ।
ਮਹਾਰਾਜ 500 ਸਾਲ ਦੀ ਉਮਰ ਤਾਂ ਭੋਗ ਬੈਠਾ, ਹੋਰ ਉਮਰ ਕੀ ਕਰਨੀ। ਮਹਾਰਾਜ ਜੋ ਚਾਹੀਦਾ ਸੀ ਉਹ ਅੱਜ ਆਪ ਜੀ ਦੇ ਕੋਲੋਂ ਮਿਲ ਗਿਆ ਹੈ। ਅੰਤਮ ਸਮੇਂ ਆਪ ਜੀ ਦੇ ਦਰਸ਼ਨ ਪ੍ਰਾਪਤ ਹੋ ਰਹੇ ਨੇ, ਇਹੋ ਜਿਹਾ ਸਮਾਂ ਖਬਰੇ ਦੁਬਾਰਾ ਨਾ ਮਿਲੇ। ਮੈਂ ਇਹ ਸਮਾਂ ਕਿਉਂ ਖੁੰਝਾਵਾਂ ਮਹਾਰਾਜ, 500 ਸਾਲ ਦੀ ਆਯੂ ਮੇਰੀ ਬਤੀਤ ਮੈਂ ਕਰ ਚੁੱਕਾ ਹਾਂ।
ਐਸੋ ਸਮਾਂ ਨਾ ਪ੍ਰਾਪਤ ਫੇਰੀ,
ਇਹੋ ਜਿਹਾ ਸਮਾਂ ਕਿ ਪੂਰਨ ਤਰਲੋਕੀ ਦੇ ਮਾਲਕ ਗੁਰੂ ਨਾਨਕ ਸਾਹਿਬ ਦੇ 6ਵੇਂ ਸਰੂਪ ਆਪ ਜੀ ਸਾਹਮਣੇ ਬੈਠੇ ਹੋ, ਦਰਸ਼ਨ ਦੇ ਰਹੇ ਹੋ, ਤੁਹਾਡੇ ਦਰਸ਼ਨ ਕਰਦਿਆਂ ਪ੍ਰਾਣ ਤਿਆਗਾਂਗਾ, ਇਹੋ ਜਿਹਾ ਸਮਾਂ ਮਹਾਰਾਜ ਜੀ ਮੈਨੂੰ ਮੁੜ ਕੇ ਪ੍ਰਾਪਤ ਨਹੀਂ ਹੋਣਾ, ਇਹੋ ਜਿਹਾ ਵੇਲਾ ਮੈਨੂੰ ਮੁੜ ਕੇ ਪ੍ਰਾਪਤ ਨਹੀਂ ਹੋਣਾ।
ਭਏ ਦ੍ਰਿਸ਼ਟ ਗੋਚਰ ਤੁਮ ਮੇਰੀ,
ਤੁਸੀਂ ਮੇਰੇ ਦ੍ਰਿਸ਼ਟੀ ਗੋਚਰ ਹੋ ਰਹੇ ਹੋ, ਯਾਨੀ ਕਿ ਮੇਰੇ ਸਾਹਮਣੇ ਬੈਠੇ ਦਰਸ਼ਨ ਦੇ ਰਹੇ ਹੋ।
ਮਹਾ ਤਾਪਸੀ ਜੋਗੀ ਘਨੇ,
ਬੜੇ ਬੜੇ ਤਪਸਵੀ ਬੜੇ ਬੜੇ ਯੋਗੀ ਤਪ ਕਰਦੇ ਨੇ, ਯੋਗ ਦੀ ਸਾਧਨਾ ਸਾਧਦੇ ਹਨ।
ਤਜ ਸੁਖ ਜਗ ਬੈਰਾਗੀ ਬਣੇ,
ਉਹ ਦੁਨੀਆ ਦੇ ਸਾਰੇ ਸੁਖ ਆਰਾਮ ਛੱਡ ਕੇ ਬੈਰਾਗੀ ਬਣ ਜਾਂਦੇ ਨੇ, ਬਨਵਾਸੀ ਹੋ ਜਾਂਦੇ ਨੇ, ਕੰਦ ਮੂਲ ਖਾ ਕੇ ਆਪਣਾ ਗੁਜ਼ਾਰਾ ਕਰਕੇ ਸਾਧਨਾ ਕਰਦੇ ਹਨ।
ਅੰਤ ਸਮੇਂ ਮਹਿ ਦਰਸ਼ ਤੁਮਾਰਾ,
ਅੰਤਮ ਸਮੇਂ ਜਦੋਂ ਉਹ ਸਰੀਰ ਤਿਆਗਦੇ ਨੇ ਉਦੋਂ ਵੀ ਉਹਨਾਂ ਨੂੰ ਹਰੀ ਨਾਰਾਇਣ ਦੇ ਦਰਸ਼ਨ ਨਹੀਂ ਹੁੰਦੇ। ਪਰ ਮਹਾਰਾਜ ਮੇਰੇ ਤੇ ਆਪ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ ਹੈ ਕਿ ਮੈਨੂੰ ਅੰਤਮ ਸਮੇਂ ਆਪ ਜੀ ਦੇ ਦਰਸ਼ਨ ਹੋ ਰਹੇ ਨੇ ਤੇ ਮੈਂ ਆਪ ਜੀ ਦੇ ਦਰਸ਼ਨ ਕਰਕੇ ਪ੍ਰਾਣ ਤਿਆਗਾਂ, ਇਹਦੇ ਤੋਂ ਵਧੀਆ ਭਲਾ ਸਮਾਂ ਮੈਨੂੰ ਮੁੜ ਕੇ ਪ੍ਰਾਪਤ ਨਹੀਂ ਹੋਣਾ।
ਚਾਹਤ ਨਹਿ ਪ੍ਰਾਪਤ ਤਿਸ ਬਾਰਾ,
ਤਪਸਵੀ ਯੋਗੀ ਰਿਸ਼ੀ ਮੁਨੀ ਸਾਧਨਾ ਸਾਧ ਕੇ ਚਾਹੁੰਦੇ ਨੇ ਕਿ ਅੰਤਮ ਸਮੇਂ ਸਾਨੂੰ ਹਰੀ ਦੇ ਦਰਸ਼ਨ ਹੋਣ, ਪਰ ਮਹਾਰਾਜ ਉਹਨਾਂ ਨੂੰ ਨਹੀਂ ਹੁੰਦੇ। ਉਹਨਾਂ ਨੂੰ ਵੀ ਆਪ ਜੀ ਦੇ ਦਰਸ਼ਨ ਦੁਰਲਭ ਹਨ, ਉਹਨਾਂ ਨੂੰ ਵੀ ਆਪ ਜੀ ਦੇ ਦੀਦਾਰ ਪ੍ਰਾਪਤ ਨਹੀਂ ਹੁੰਦੇ।
ਨੇਤ ਨੇਤ ਜਿਸ ਵੇਦ ਪੁਕਾਰੇ,
ਆਪ ਜੀ ਦਾ ਉਹ ਸਰੂਪ ਹੈ ਕਿ ਜਿਸ ਨੂੰ ਵੇਦਾਂ ਵਿੱਚ ਵੀ ਨੇਤ ਨੇਤ ਕਿਹਾ, ਸ਼ਾਸਤਰਾਂ ਚ ਧਰਮ ਗ੍ਰੰਥਾਂ ਵਿੱਚ ਨਾ ਇਤੀ ਨਾ ਇਤੀ ਨਾ ਇਤੀ ਕਰਕੇ ਵਰਣਨ ਕੀਤਾ, ਇੱਥੇ ਬਸ ਨਹੀਂ ਇੱਥੇ ਬਸ ਨਹੀਂ, ਤੁਹਾਡਾ ਸਰੂਪ ਪਰੇ ਤੋਂ ਪਰੇ ਹੈ, ਪਰੇ ਤੋਂ ਪਰੇ ਹੈ, ਇਹੀ ਆਪ ਜੀ ਦੇ ਸਰੂਪ ਦਾ ਵਰਣਨ ਕੀਤਾ ਗਿਆ।
ਸ਼ੇਖ ਸਾਰਦਾ ਪਾਏ ਨਾ ਪਾਰੇ,
ਸ਼ੇਸ਼ ਨਾਗ ਹਜ਼ਾਰਾਂ ਮੂੰਹਾਂ ਨਾਲ ਤੁਹਾਡੇ ਨਿਤ ਨਵੇਂ ਨਾਂ ਲੈਂਦਾ। ਸ਼ਾਰਦਾ ਜਿਹੜੀ ਬਾਣੀ ਦੀ ਦੇਵੀ ਹੈ, ਉਹ ਪਤਾ ਨੀ ਕਿੰਨੇ ਕ ਛੰਦ ਕਿਤਨੇ ਕ ਕਵਿਤ ਤੁਹਾਡੀ ਉਪਮਾ ਵਿੱਚ ਨਿਤ ਗਾਇਨ ਕਰਦੀ ਹੈ, ਫਿਰ ਵੀ ਆਪ ਜੀ ਦਾ ਅੰਤ ਨਹੀਂ ਪੈਂਦਾ, ਆਪ ਜੀ ਦੀ ਵਡਿਆਈ ਦਾ ਅੰਤ ਨਹੀਂ ਪੈਂਦਾ, आप जी दे गुणा दा अंत नहीं पैंदा।
सो तुम निकट भाग बड मेरे,
एहो जा आप जी दा सोना स्वरूप मेरे कोल है, मैनू दर्शन हो रहे ने प्रतख। महाराज ए मेरे कोई भाग हन जा आप जी दा बड़ा वड्डा तरस है, कृपा है, ए मैं दस नहीं सकदा, ए मैं कह नहीं सकदा।
इम कह बंधन कर तिस बेरे,
एहो जा समा मैं नहीं त्यागना चाहुंदा। मैं जीवन की करना, जीवन किस लई हुंदा, ए जीवन क्यों प्राप्त होया, इस जीवन दा उपलक्ष्य है, प्रयोजन है, जिस तो विछड़े ओदे विच जाके समा जाना। ते महाराज आप जी दे स्वरूप दे विच प्रतख समाई हो रही है, आप जी दे चरणा विच मैं हुण अभेद हो जाना है, ते होर मैं जीवन की करना। महाराज जो मैनू चाहीदा सी ओह तां मिल रहा है। ए कह के पीर बुढ़न शाह जी ने महाराज जी दे चरणा ते मत्था टेकिया, बड़े अदब नाल सतगुरां दे चरणा ते वंदना कीती है।
अवनी तल मह पौड़न कीन,
और नमस्कार करके पीर बुढ़न शाह जी ने महापुरखां दे अंदर खेड वरत दी है। ਉਹ ਸਵਾਸ ਤਿਆਗਣ ਦੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹਨਾਂ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਇਸ ਵੇਲੇ ਸਾਡੀ ਜਿਹੜੀ ਨਾਭੀ ਦੇ ਚੱਕਰ ਦੀ ਪੌਣ ਹੈ, ਗੰਢ ਹੈ ਸਵਾਸਾਂ ਦੀ, ਉਹ ਖੁੱਲ ਗਈ ਹੈ ਤੇ ਇਹਨੂੰ ਹੁਣ ਕਿਵੇਂ ਕਿੰਨੇ ਸਵਾਸ ਹੋਰ ਆਉਣੇ ਤੇ ਅਸੀਂ ਤਿਆਗਣੇ। ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਕਥਾ ਜਨਮ ਸਾਖੀ ਚ ਆਉਂਦੀ, ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਖਿਆ ਮਰਦਾਨਿਆਂ ਤੇਰਾ ਜੀਵਨ ਹੁਣ ਸਮਾਪਤ ਹੋਣ ਵਾਲਾ। ਭਾਈ ਮਰਦਾਨਾ ਜੀ ਨੇ ਆਖਿਆ ਮਹਾਰਾਜ ਕਿਰਪਾ ਰੱਖਿਓ, ਜਿਵੇਂ ਇੱਥੇ ਆਪਣੇ ਚਰਨਾਂ 'ਚ ਰੱਖਿਆ ਉੱਥੇ ਵੀ ਆਪਣੇ ਚਰਨਾਂ 'ਚ ਰੱਖਿਓ। ਮਹਾਰਾਜ ਜੀ ਕਹਿੰਦੇ ਮਰਦਾਨਿਆ ਖੁਦਾ ਨਾਲ ਮਿਲਾ ਦੇਈਏ। ਕਹਿਣ ਲੱਗੇ ਮਹਾਰਾਜ ਮੈਨੂੰ ਨਹੀਂ ਪਤਾ ਕੋਈ ਤੁਹਾਡੇ ਤੋਂ ਬਿਨਾਂ ਕੋਈ ਦੂਸਰਾ ਖੁਦਾ ਹੈ, ਤੁਸੀਂ ਖੁਦਾ ਏ ਦੇਖਿਆ, ਮੈਂ ਤੁਹਾਨੂੰ ਦੇਖਿਆ। ਤੁਸਾਂ ਖੁਦਾਈ ਦੇਖਿਆ ਤੇ ਮਰਦਾਨੇ ਨੇ ਤੁਹਾਨੂੰ ਦੇਖਿਆ, ਤੁਸੀਂ ਖੁਦਾਈ ਦੇ ਡੂਮ, ਮੈਂ ਤੁਹਾਡਾ ਡੂਮ, ਗਰੀਬ ਨਵਾਜ ਪਾਤਸ਼ਾਹ ਹੋਰ ਮੈਨੂੰ ਕੀ ਚਾਹੀਦਾ, ਉੱਥੇ ਵੀ ਆਪਣੇ ਚਰਨਾਂ 'ਚ ਰੱਖਿਓ। ਭਾਈ ਮਰਦਾਨਾ ਜੀ ਜਦੋਂ ਲੇਟੇ, ਮਹਾਰਾਜ ਜੀ ਨੇ ਪੁੱਛਿਆ ਹਾਂ ਮਰਦਾਨਿਆ ਕੀ ਸੁਝਦਾ। ਕਹਿਣ ਲੱਗੇ ਮਹਾਰਾਜ ਹੋਰ 10 ਸਵਾਸ ਆਉਣੇ ਨੇ ਮੈਨੂੰ, ਦਸਵੇਂ ਸਵਾਸ ਵਿੱਚ ਮੇਰਾ ਇਹ ਸਰੀਰ ਮੈਂ ਤਿਆਗ ਦੇਣਾ। ਮਹਾਰਾਜ ਜੀ ਨੇ ਭਾਈ ਬਾਲੇ ਨੂੰ ਕਿਹਾ ਭਾਈ ਬਾਲਾ ਜੀ ਗਿਣਤੀ ਕਰੋ ਖਾਂ, ਭਲਾ ਏਦਾਂ ਹੀ ਹੈ। ਭਾਈ ਮਰਦਾਨਾ ਜੀ ਨੇ ਸਵਾਸ ਲਏ, ਜਦੋਂ ਦਸਵਾਂ ਸਵਾਸ ਲਿਆ ਤੇ ਭਾਈ ਸਾਹਿਬ ਜੀ ਆਪਣਾ ਸਰੀਰ ਤਿਆਗ ਗਏ। ਭਾਈ ਬਾਲਾ ਜੀ ਕਹਿੰਦੇ ਭਾ ਪੂਰਾ। ਮਹਾਰਾਜ ਜੀ ਭਾਈ ਮਰਦਾਨਾ ਜੀ ਪੂਰਨ ਹੋ ਗਏ ਨੇ, ਪੂਰੇ ਹੋ ਗਏ ਨੇ। ਤੋ ਸਾਧੂਆਂ ਦੇ ਅੰਦਰ ਜਿਹੜੀ ਸਵਾਸਾਂ ਦੀ ਗੰਢ ਖੁੱਲ ਜਾਏ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ। ਪੀਰ ਬੁੱਢਣ ਸ਼ਾਹ ਜੀ ਵੀ ਜਿਹੜੇ 500 ਸਾਲ ਜਿਨ੍ਹਾਂ ਦੀ ਸਾਧਨਾ ਸੀ ਬੜੀ ਲੰਮੀ, ਤੋ ਵਾਕਈ ਬੜੀ ਉੱਚੀ ਖੇਡ ਤੱਕ ਪਹੁੰਚ ਗਏ ਸੀ, ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤ ਹੋ ਗਈ ਸੀ ਗੁਰੂ ਨਾਨਕ ਸਾਹਿਬ ਦੀ, ਫਿਰ ਹੁਣ 6ਵੇਂ ਪਾਤਸ਼ਾਹ ਕਿਰਪਾ ਕਰ ਰਹੇ ਨੇ। ਉਹ ਸਤਿਗੁਰਾਂ ਦੇ ਸਨਮੁਖ ਪੀਰ ਜੀ ਲੇਟ ਗਏ ਸਰੀਰ ਤਿਆਗਣ ਲਈ।
ਭੌਤਕ ਤਨ ਤਤ ਸ਼ਿਨ ਤਜ ਦੀਨ,
ਕੱਖ ਦੇ ਫੋਰ ਵਿੱਚ ਜਿਵੇਂ ਕੋਈ ਹਾਥੀ ਉਹਦੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਪਾ ਦਿਓ, ਫੁੱਲਾਂ ਦੀ ਮਾਲਾ ਦਾ ਕਿੰਨਾ ਕੁ ਭਾਰ ਹੁੰਦਾ ਹਾਥੀ ਨੂੰ, ਤੇ ਜੇ ਉਹਨੇ ਤੋੜਨੀ ਹੋਵੇ ਤੇ ਉਹਨੂੰ ਕਿੰਨਾ ਕੁ ਜ਼ੋਰ ਲੱਗਦਾ ਸੁੰਡ ਦੇ ਇੱਕ ਝਟਕੇ ਨਾਲ, ਕਿੰਨਾ ਕੁ ਉਹਨੂੰ ਤਾਣ ਲੱਗਣਾ। ਏਦਾਂ ਮਹਾਂਪੁਰਖ ਸਾਧੂ ਸਰੀਰ ਧਾਰਨ ਕਰ ਲੈਣ ਉਹ ਫੁੱਲਾਂ ਦੀ ਮਾਲਾ ਵਾਂਗੂ, ਉਹਨਾਂ ਨੂੰ ਕੋਈ ਉਹਦਾ ਭਾਰ ਨਹੀਂ। ਜਦੋਂ ਤਿਆਗਣਾ ਉਦੋਂ ਵੀ ਉਹ ਦੇਰੀ ਨਹੀਂ ਲਾਉਂਦੇ। ਗੁਰਮੁਖ ਆਵੇ ਜਾਏ ਨਿਸੰਗ, ਗੁਰਮੁਖਾਂ ਦੀ ਜਿਹੜੀ ਖੇਡ ਹੈ ਉਹ ਇਹਦੇ ਤੋਂ ਜਨਮ ਮਰਨ ਤੋਂ ਪਰੇ ਦੀ ਹੁੰਦੀ। ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਪੀਰ ਬੁੱਢਣ ਸ਼ਾਹ ਜੀ ਨੇ ਮਹਾਰਾਜ ਜੀ ਦੇ ਸਨਮੁਖ ਸੁੱਤੇ ਸਿੱਧੀ ਇੱਕ ਅੱਖ ਦੇ ਫੋਰ ਵਿੱਚ ਹੀ ਆਪਣਾ 5 ਭੌਤਿਕ ਸਰੀਰ ਤਿਆਗ ਦਿੱਤਾ।
ਬਿਨ ਸੰਕਟ ਤਿਮ ਤਜਿਓ ਸੁਖਾਰੇ,
ਕਹਿੰਦੇ ਕੋਈ ਸੰਕਟ ਨਹੀਂ ਪਾਣਾ ਪਿਆ, ਕੋਈ ਔਖਿਆਈ ਨਹੀਂ ਆਈ ਸਰੀਰ ਤਿਆਗਣ ਵੇਲੇ, ਬਿਲਕੁਲ ਸੁਖਾਲੇ ਢੰਗ ਨਾਲ ਜਿਵੇਂ ਕੋਈ ਹਾਥੀ ਆਪਣੇ ਗਲ ਚ ਪਾਈ ਫੁੱਲਾਂ ਦੀ ਮਾਲਾ ਤੋੜ ਦਿੰਦਾ ਝਟਕੇ, ਏਦਾਂ ਆਪਣਾ ਤਨ ਤਿਆਗ ਦਿੱਤਾ।
ਸਤਿਗੁਰ ਬਿਖੈ ਲੀਨ ਹੋਏ ਗਯੋ,
ਸਤਿਗੁਰਾਂ ਦੇ ਸਰੂਪ ਚ ਲੀਨ ਹੋ ਗਏ ਪੀਰ ਬੁੱਢਣ ਸ਼ਾਹ ਜੀ। ਜਿਉਂ ਜਲ ਮਹਿ ਜਲ ਆਹੇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਹਾਰਾਜ ਜੀ ਦੇ ਚਰਨਾਂ ਵਿੱਚ, ਸਤਿਗੁਰਾਂ ਦੀ ਮਹਾਂ ਜੋਤ ਵਿੱਚ ਪੀਰ ਬੁੱਢਣ ਸ਼ਾਹ ਜੀ ਸਮਾ ਗਏ, ਅਭੇਦ ਹੋ ਗਏ।
ਪੁੰਨ ਬਾਬਕ ਤਹਿ ਪਹੁੰਚਤ ਭਇਓ,
ਇਹਨੇ ਨੂੰ ਸਤਿਗੁਰਾਂ ਦੇ ਦਰਬਾਰ ਦੇ ਕੀਰਤਨੀਏ ਸਨ ਭਾਈ ਬਾਬਕ ਜੀ, ਉਹ ਪਹੁੰਚ ਗਏ ਮਹਾਰਾਜ ਜੀ ਦੇ ਪਾਸ।
ਆਸਾ ਵਾਰ ਗਾਏ ਬੋ ਕੀਨ,
ਅੰਮ੍ਰਿਤ ਵੇਲੇ ਦਾ ਸਮਾਂ ਸੀ। ਪੀਰ ਜੀ ਨੇ ਸਾਹਮਣੇ ਮਹਾਰਾਜ ਜੀ ਦੇ ਤਨ ਤਿਆਗ ਦਿੱਤਾ। ਭਾਈ ਬਾਬਕ ਜੀ ਸਾਜ ਲੈ ਕੇ ਆ ਗਏ। ਭਾਈ ਬਾਬਕ ਜੀ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਸਾਜ ਸੁਰ ਕੀਤੇ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਦਾ, ਕਿਉਂਕਿ ਅੰਮ੍ਰਿਤ ਵੇਲਾ ਸੀ, ਆਸਾ ਜੀ ਦੀ ਵਾਰ ਦੇ ਕੀਰਤਨ ਦਾ ਵੇਲਾ ਸੀ, ਤੋ ਬਹਿ ਕੇ ਬੜੇ ਪ੍ਰੇਮ ਨਾਲ ਭਾਈ ਬਾਬਕ ਜੀ ਨੇ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਹਾਜ਼ਰੀ ਭਰੀ।
ਪਾਰ ਬ੍ਰਹਮ ਸਿਫਤੀ ਸੁਖ ਚੀਨ,
ਐਸਾ ਕੀਰਤਨ ਕੀਤਾ ਕਿ ਜਿਸ ਕੀਰਤਨ ਚ ਪਾਰ ਬ੍ਰਹਮ ਦੀਆਂ ਵਡਿਆਈਆਂ ਹਨ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਹਨ, ਨਿਰੰਕਾਰ ਦੀ ਵਡਿਆਈ ਭਰਿਆ ਕੀਰਤਨ ਕੀਤਾ।
ਭਈ ਪ੍ਰਭਾਤ ਕਬਰ ਖਨਵਾਏ,
ਜਦੋਂ ਦਿਨ ਚੜ ਗਿਆ ਭੋਗ ਪਾਇਆ ਆਸਾ ਜੀ ਦੀ ਵਾਰ ਦਾ, ਤੋ ਪੀਰ ਜੀ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੇ ਸਨ, ਉਹਨਾਂ ਦੀਆਂ ਜਿਹੜੀਆਂ ਰਵਾਇਤਾਂ ਹਨ ਇਸਲਾਮ ਧਰਮ ਦੀਆਂ, ਉਹਦੇ ਮੁਤਾਬਕ ਪੀਰ ਜੀ ਦਾ ਸਰੀਰ ਦਫਨ ਕਰਨਾ ਸੀ। ਤੋ ਮਹਾਰਾਜ ਜੀ ਨੇ ਹੁਕਮ ਕਰਕੇ ਸੇਵਾਦਾਰਾਂ ਦੀ ਡਿਊਟੀ ਲਾਈ ਉੱਥੇ, ਜਿੱਥੇ ਪੀਰ ਜੀ ਨੇ ਬੜਾ ਲੰਮਾ ਸਮਾਂ ਸਾਧਨਾ ਕੀਤੀ। ਅੱਜ ਵੀ ਉੱਥੇ ਪੀਰ ਜੀ ਦੀ ਉਹ ਕਬਰ ਜਿੱਥੇ ਪੀਰ ਜੀ ਦਾ ਸਰੀਰ ਦਫਨ ਕੀਤਾ ਗਿਆ, ਸਪੁਰਦੇ ਖਾਕ ਕੀਤਾ ਗਿਆ, ਉੱਥੇ ਉਹ ਅਸਥਾਨ ਪੀਰ ਜੀ ਦਾ ਬਣਿਆ, ਸੰਗਤਾਂ ਦਰਸ਼ਨ ਕਰਦੀਆਂ ਹਨ। ਤੋ ਪੀਰ ਜੀ ਦਾ ਉਹ ਸਰੀਰ ਮਹਾਰਾਜ ਜੀ ਨੇ ਦਫਨ ਕਰਨ ਦਾ ਹੁਕਮ ਕੀਤਾ, ਕਬਰ ਦੀ ਖੁਦਾਈ ਕੀਤੀ ਗਈ।
ਆਛੀ ਬਿਦ ਤਿਸ ਕੋ ਦਫਨਾਏ,
ਔਰ ਬੜੀ ਭਲੀ ਰੀਤ ਨਾਲ ਉੱਤੇ ਗੁਰੂ ਘਰ ਵੱਲੋਂ ਸੋਹਣਾ ਦੁਸ਼ਾਲਾ ਪਾ ਕੇ ਤੋ ਪੀਰ ਜੀ ਦਾ ਸਰੀਰ ਉਸ ਕਬਰ ਦੇ ਵਿੱਚ ਦਫਨ ਕੀਤਾ ਹੈ।
ਵਿਧੀਆ ਸ਼੍ਰੀ ਗੁਰ ਦਿੱਤਾ ਸਾਥ,
ਭਾਈ ਵਿਧੀ ਚੰਦ ਸਾਹਿਬ ਜੀ, ਬਾਬਾ ਗੁਰਦਿੱਤਾ ਸਾਹਿਬ ਜੀ, ਭਾਈ ਜਾਤੀ ਮਲਕ ਜੀ, ਭਾਈ ਬਾਬਕ ਜੀ, ਬਹੁਤ ਸਾਰੇ ਨਾਮ ਰਸੀਏ ਗੁਰਸਿੱਖ ਉੱਥੇ ਹਾਜ਼ਰ ਹਨ।
ਸਭ ਹਿਨ ਸੰਗ ਲਏ ਤਬ ਨਾਥ,
ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ
ਕੀਰਤਪੁਰ ਨਿਕੇਤ ਕੋ ਆਏ।
ਪੀਰ ਜੀ ਦਾ ਸਰੀਰ ਦਫਨ ਕਰਕੇ ਉਹਨਾਂ ਦੀ ਉੱਥੇ ਜਗ੍ਹਾ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਕੀਰਤਪੁਰ ਸਾਹਿਬ ਨੂੰ ਆ ਗਏ।
ਅਨੇਕ ਪ੍ਰਕਾਰਨ ਬਾਕ ਸੁਣਾਏ,
ਮਹਾਰਾਜ ਜੀ ਨੇ ਫਿਰ ਬਹੁਤ ਬਚਨ ਬਿਲਾਸ ਸੁਣਾਏ ਪੀਰ ਬੁੱਢਣ ਸ਼ਾਹ ਜੀ ਦੇ ਬਾਬਤ, ਕਿ ਬੜੀ ਵੱਡੀ ਸਾਧਨਾ ਸੀ ਉਹਨਾਂ ਦੀ। ਉਹਨਾਂ ਪਾਸ ਦੋ ਬੱਕਰੀਆਂ ਸਨ ਜਿਨ੍ਹਾਂ ਦਾ ਦੁੱਧ ਛਕਦੇ ਸੀ, ਤੇ ਹੈਰਾਨੀ ਸੀ ਕਿ ਉਹਨਾਂ ਬੱਕਰੀਆਂ ਨੂੰ ਚਾਰਨ ਵਾਸਤੇ ਇੱਕ ਸ਼ੇਰ ਜਾਇਆ ਕਰਦਾ ਸੀ। ਉਹਨਾਂ ਦੇ ਤਪ ਦਾ ਇੰਨਾ ਪ੍ਰਭਾਵ ਸੀ ਕਿ ਸ਼ੇਰ ਤੇ ਬੱਕਰੀਆਂ ਨੂੰ, ਸ਼ੇਰ ਨੂੰ ਵੈਰ ਤੇ ਵਿਰੋਧ ਭਾਸ ਭੁੱਲ ਗਿਆ ਸੀ, ਜਾਨਵਰਾਂ ਤੇ ਵੀ ਅਸਰ ਹੋ ਗਿਆ ਸੀ। ਕਹਿੰਦੇ ਜਿੰਨਾ ਲੰਮੀ ਆਯੂ ਪੀਰ ਬੁੱਢਣ ਸ਼ਾਹ ਦੀ ਸੀ, ਓਨੀ ਲੰਮੀ ਆਯੂ ਉਹਨਾਂ ਪਸ਼ੂਆਂ ਦੀ ਹੋਈ। ਜਦੋਂ ਪੀਰ ਜੀ ਗਏ ਉਹ ਵੀ ਉਸੇ ਵੇਲੇ ਨਾਲ ਹੀ ਸਮਾਪਤ ਹੋ ਗਈ। ਤੋ ਏਦਾਂ ਪੀਰ ਜੀ ਦੀ, ਪੀਰ ਬੁੱਢਣ ਸ਼ਾਹ ਜੀ ਦੀ ਬੰਦਗੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਮਹਾਰਾਜ ਜੀ ਸੰਗਤ ਨੂੰ, ਗੁਰਸਿੱਖਾਂ ਨੂੰ ਸਰਵਣ ਕਰਾਉਂਦੇ ਹਨ।
ਬਸ ਕਰ ਬਹੁਤੇ ਦਿਵਸ ਗੁਜ਼ਾਰੇ,
ਸਤਿਗੁਰੂ ਜੀ ਹੁਣ ਕੀਰਤਪੁਰ ਸਾਹਿਬ ਹੀ ਰਹਿ ਰਹੇ ਨੇ, ਕੀਰਤਪੁਰ ਸਾਹਿਬ ਵੀ ਮਹਾਰਾਜ ਜੀ ਨਿਵਾਸ ਕਰਦੇ ਹਨ।
ਸਿੱਖ ਹਜ਼ਾਰ ਹੋ ਜਗ ਨਿਸਤਾਰੇ,
ਐਸੇ ਸਤਿਗੁਰੂ ਜੀ ਜਿਨ੍ਹਾਂ ਨੇ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਹੀ ਲੱਖਾਂ ਹੀ ਕਰੋੜਾਂ ਹੀ ਸਿੱਖਾਂ ਦਾ ਪਾਰ ਉਤਾਰਾ ਕੀਤਾ ਹੈ।
ਧੀਰ ਮੱਲ ਰਹਿ ਪੁਰ ਕਰਤਾਰਾ,
ਧੀਰ ਮੱਲ ਜਿਹੜਾ ਮਹਾਰਾਜ ਜੀ ਦਾ ਪੋਤਰਾ ਸੀ, ਛੇਵੇਂ ਪਾਤਸ਼ਾਹ ਦਾ, ਬਾਬਾ ਗੁਰਦਿੱਤਾ ਸਾਹਿਬ ਜੀ ਦਾ ਪੁੱਤਰ ਸੀ ਧੀਰ ਮੱਲ, ਉਹ ਨਹੀਂ ਸੀ ਆਇਆ ਨਾਲ। ਪਿੱਛੇ ਆਪ ਜੀ ਨੇ ਸੁਣਿਆ ਹੀ ਹੈ ਕਿ ਜਦੋਂ ਮਹਾਰਾਜ ਜੀ ਨੇ ਕਿਹਾ ਸੀ ਚੱਲ ਧੀਰ ਮੱਲ ਚੱਲੀਏ, ਉਹ ਗਿਆ ਨਹੀਂ, ਉਹਨੇ ਸਰੂਪ ਵੀ ਮਹਾਰਾਜ ਜੀ ਦਾ ਰੱਖ ਲਿਆ ਸੀ। ਤੋ ਧੀਰ ਮੱਲ ਮਹਾਰਾਜ ਜੀ ਦੇ ਨਾਲ ਨਹੀਂ ਸੀ ਗਿਆ, ਉਹ ਕਰਤਾਰਪੁਰ ਸਾਹਿਬ ਹੀ ਰਹਿ ਰਿਹਾ।
ਸਭ ਗੁਰ ਕੋ ਸੋ ਸਮਾਜ ਸੰਭਾਰਾ,
ਗੁਰੂ ਘਰ ਦਾ ਜਿੰਨਾ ਰਾਜ ਸਾਜ ਸੀ, ਕਿਉਂਕਿ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੀ ਨਗਰੀ ਸੀ, ਬੇਅੰਤ ਕੁਝ ਸੀ ਉੱਥੇ, ਉਹ ਜਿੰਨਾ ਰਾਜ ਸਾਜ ਸੀ ਸਾਰਾ ਕੁਝ ਧੀਰ ਮੱਲ ਨੇ ਸਾਂਭ ਲਿਆ।
ਡਰ ਧਰ ਤੁਰ ਕੇ ਸੁਰ ਕੋ ਮਨ
ਮੈਂ, ਇਹਦੇ ਮਨ ਵਿੱਚ ਬਾਦਸ਼ਾਹ ਦਾ ਡਰ ਸੀ ਕਿ ਕਿਤੇ ਬਾਦਸ਼ਾਹ ਕਰਤਾਰਪੁਰ ਸਾਹਿਬ ਤੇ ਦੁਬਾਰਾ ਹਮਲਾ ਨਾ ਕਰਵਾ ਦੇ, ਕਿਉਂਕਿ ਪਹਿਲਾਂ ਵੀ ਜੰਗ ਹੋਇਆ, ਗੁਰੂ ਸਾਹਿਬ ਤਾਂ ਇੱਥੋਂ ਚਲੇ ਗਏ ਨੇ, ਤੇ ਮੈਂ ਤਾਂ ਉਹਨਾਂ ਦਾ ਪਿੱਠੂ ਬਣ ਕੇ ਰਹਿਣਾ ਤੁਰਕਾਂ ਦਾ, ਗੁਰੂ ਘਰ ਨਾਲ ਤਾਂ ਮੈਂ ਵਿਰੋਧ ਕਰ ਲਿਆ। ਇਹਦੇ ਮਨ ਵਿੱਚ ਬਾਦਸ਼ਾਹ ਦਾ ਡਰ ਸੀ, ਬਾਦਸ਼ਾਹ ਦਾ ਭੈ ਸੀ।
ਪਾਤੀ ਲਿਖਤ ਭਇਓ ਤਿਸ ਛਿਨ ਮੈਂ,
ਉਸੇ ਡਰ ਕਰਕੇ ਧੀਰ ਮੱਲ ਨੇ ਇੱਕ ਚਿੱਠੀ ਬਾਦਸ਼ਾਹ ਸ਼ਾਹਜਹਾਨ ਦੇ ਨਾਂ ਤੇ ਲਿਖੀ।
ਹਮ ਹਮੇਸ਼ ਹਜ਼ਰਤ ਅਨੁਸਾਰੀ,
ਚਿੱਠੀ ਚ ਲਿਖਿਆ, ਹੇ ਬਾਦਸ਼ਾਹ ਸਲਾਮਤ, ਮੈਂ ਸਦਾ ਹੀ ਤੇਰੇ ਅਧੀਨ ਹਾਂ, ਜਿਵੇਂ ਤੂੰ ਕਹੇਗਾ ਮੈਂ ਉਦਾਂ ਕਰਾਂਗਾ, ਜੇ ਤੂੰ ਕਹੇ ਖਲੋ ਜਾ ਮੈਂ ਖਲੋਵਾਂਗਾ, ਜੇ ਤੂੰ ਕਹੇ ਮੈਂ ਬਹਿ ਜਾ ਬਹਿ ਜਾਂਗਾ, ਮੈਂ ਸਦਾ ਤੇਰੇ ਅਧੀਨ ਰਹਾਂਗਾ।
ਜਥਾ ਅਪਰ ਖਲਕਤ ਹੈ ਸਾਰੀ,
ਜਿਵੇਂ ਬਾਕੀ ਸਾਰੀ ਖਲਕਤ ਤੇਰੇ ਅਧੀਨ ਰਹਿੰਦੀ ਹੈ, ਬਾਕੀ ਸਾਰੇ ਲੋਕ ਪ੍ਰਜਾ ਤੇਰੇ ਅਧੀਨ ਹੋ ਕੇ ਰਹਿੰਦੇ ਨੇ, ਏਦਾਂ ਮੈਂ ਵੀ ਤੇਰੇ ਹੀ ਅਧੀਨ ਹੋ ਕੇ ਰਹਾਂਗਾ।
ਪਠਿਓ ਦੂਤ ਲਵਪੁਰ ਕੋ ਤਹਾਇਓ,
ਏਦਾਂ ਦੀ ਇੱਕ ਚਿੱਠੀ ਲਿਖ ਕੇ ਜਿਹਦੇ ਚ ਇਹਨੇ ਬਾਦਸ਼ਾਹ ਦੀਆਂ ਬੜੀਆਂ ਖੁਸ਼ਾਮਦਾਂ ਕੀਤੀਆਂ। ਧੀਰ ਮੱਲ ਨੇ ਆਪਣਾ ਇੱਕ ਨੌਕਰ ਚਿੱਠੀ ਦੇ ਕੇ ਲਾਹੌਰ ਭੇਜਿਆ ਬਾਦਸ਼ਾਹ ਨੂੰ ਮਿਲਣ ਲਈ।
ਆਗੈ ਸਕਲ ਸ਼ਾਹ ਸੁਨ ਪਾਇਓ,
ਉਧਰ ਅੱਗੇ ਬਾਦਸ਼ਾਹ ਨੂੰ ਜਦੋਂ ਇਹ ਸਾਰੀ ਖਬਰ ਦਾ ਪਤਾ ਲੱਗਾ,
ਜੇ ਕਾਤੁਰ ਭਾਜੇ ਧਰ ਤਰਾਸ,
ਕਿ ਜਿਹੜੇ ਕਾਇਰ ਕਰਤਾਰਪੁਰ ਸਾਹਿਬ ਦੇ ਜੰਗ ਚੋਂ ਭੱਜ ਗਏ ਸੀ, ਬਚ ਕੇ ਦੌੜ ਗਏ ਸਨ,
ਕਹਿਓ ਜਾਏ ਕਾਲੇ ਖਾਨਾਸ,
ਉਹਨਾਂ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਕਿ ਬਾਦਸ਼ਾਹ ਤੇਰਾ ਜਰਨੈਲ ਤਾਂ ਉੱਥੇ ਲੱਭਿਆ ਹੀ ਨਹੀਂ ਮੁੜ ਕੇ, ਕਾਲੇ ਖਾਂ ਉਹ ਤਾਂ ਜੰਗ ਦੇ ਮੈਦਾਨ ਦੇ ਵਿੱਚ ਮਿੱਟੀ ਚ ਗੁਰੂ ਜੀ ਨੇ ਗਰਕ ਕਰ ਦਿੱਤਾ।
ਕੁਤਬਾ ਪੈਂਦ ਖਾਨ ਅਸਮਾਨ,
ਨਾ ਕੁਤਬ ਖਾਨ ਦਿਸਦਾ, ਨਾ ਪੈਂਦੇ ਖਾਨ ਨਜ਼ਰ ਆਉਂਦਾ, ਨਾ ਸਮਾਨ ਖਾਨ ਨਜ਼ਰ ਆਉਂਦਾ।
ਅਨਵਰ ਸਹਿਤ ਚਮੂ ਸਭ ਹਾਨ,
ਤੇਰਾ ਇੱਕ ਜਰਨੈਲ ਖੋਜਾ ਅਨਵਰ ਖਾਨ ਉਹ ਵੀ ਨਹੀਂ ਦਿਸਿਆ ਉੱਥੇ, ਉਹ ਸਾਰੀ ਮਿੱਟੀ ਚ ਗਰਕ ਕਰ ਦਿੱਤੇ। ਗੁਰੂ ਹਰਗੋਬਿੰਦ ਸਾਹਿਬ ਨੇ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡਿਆ।
ਸੁਨਤ ਸ਼ਾਹੇ ਦਹਿਲਿਓ ਬਿਸਮਾਨਿਓ,
ਬਾਦਸ਼ਾਹ ਨੇ ਸੁਣਿਆ ਦਹਿਲ ਗਿਆ ਇਕਦਮ ਉਹਦਾ ਹਿਰਦਾ ਕਿ 1 ਲੱਖ ਦੇ ਨੇੜੇ ਫੌਜ ਭੇਜੀ ਸਾਰੇ ਮਰ ਗਏ, ਤੇ ਗੁਰੂ ਜੀ ਕੋਲ ਤਾਂ ਸੁਣਿਆ ਸੀ ਵੀ 2-4 ਹਜ਼ਾਰ ਬੰਦਾ, ਇੰਨਿਆਂ ਨੂੰ ਕਿਵੇਂ ਮਾਰ ਦਿੱਤਾ ਉਹਨਾਂ ਨੇ। ਬਾਦਸ਼ਾਹ ਇਕਦਮ ਸੁਣ ਕੇ ਦਹਿਲ ਗਿਆ, ਕਿਉਂਕਿ ਅੱਜ ਤੋਂ ਪਹਿਲਾਂ ਕਦੇ ਜੰਗ ਯੁੱਧ ਤਾਂ ਹੁੰਦੇ ਬਰਾਬਰ ਦਿਆਂ ਨਾਲ ਹੁੰਦੇ ਸੀ, ਤਗੜੀ ਪਹਿਲੀ ਗੱਲ ਤਾਂ ਇਹਨਾਂ ਦੇ ਖਿਲਾਫ਼ ਕੋਈ ਹੌਂਸਲਾ ਹੀ ਨਹੀਂ ਸੀ ਕਰਦਾ। ਇਹ ਪਹਿਲੀ ਵਾਰ ਹੋਇਆ ਗੁਰੂ ਘਰ ਵੱਲੋਂ ਕਿ ਇਹਦੀ ਫੌਜ ਦੇ ਖਿਲਾਫ਼ ਜੰਗ ਹੋ ਰਹੇ ਨੇ। ਤੂੰ ਬਾਦਸ਼ਾਹ ਇਕਦਮ ਦਹਿਲ ਗਿਆ, ਇਹਦਾ ਹਿਰਦਾ ਦਹਿਲ ਗਿਆ ਸੁਣ ਕੇ।
ਖਾਂ ਵਜ਼ੀਰ ਕੇ ਸੰਗ ਬਖਾਨਿਓ,
ਵਜ਼ੀਰ ਖਾਨ ਪਰਮੇਸ਼ਰ ਵੱਲੋਂ, ਇਹ ਵਜ਼ੀਰ ਖਾਨ ਇਹੋ ਜਿਹਾ ਗੁਰੂ ਘਰ ਦਾ ਸੇਵਕ ਸੀ, ਇਹ ਬੜਾ ਸਮਾਂ ਸੰਭਾਲਦਾ ਸੀ ਸਰਕਾਰੀ ਦਰਬਾਰੇ, ਉੱਥੇ ਹੀ ਇਹਦੀ ਨੌਕਰੀ ਸੀ, ਪੁਰਾਣਾ ਵਜ਼ੀਰ ਸੀ। ਇਹ ਨਹੀਂ ਸੀ ਕਿ ਬਾਦਸ਼ਾਹ ਦਾ ਇਹ ਕੋਈ ਵਿਰੋਧੀ ਸੀ, ਇਹ ਬਾਦਸ਼ਾਹ ਦਾ ਭਲਾ ਹੀ ਚਾਹੁੰਦਾ ਸੀ ਵੀ ਗੁਰੂ ਘਰ ਨਾਲ ਵੈਰ ਕਰਕੇ ਇਹਦਾ ਭਲਾ ਨਹੀਂ ਹੋਣਾ, ਤੇ ਗੁਰੂ ਘਰ ਦੀ ਸੇਵਾ ਵਿੱਚ ਉਹ ਹਾਜ਼ਰ ਰਹਿੰਦਾ ਸੀ ਵਜ਼ੀਰ ਖਾਨ। ਵਜ਼ੀਰ ਖਾਨ ਉੱਥੇ ਹੀ ਬੈਠਾ ਸੀ, ਬਾਦਸ਼ਾਹ ਤੇ ਵਜ਼ੀਰ ਖਾਨ ਗੱਲਾਂ ਕਰਦੇ ਹੁਣ ਆਪਸ ਵਿੱਚ।
ਹੋਤ ਅਚੰਬਾ ਮਮ ਉਰ ਮਾਹੀ,
ਕਹਿੰਦਾ ਹੇ ਵਜ਼ੀਰ ਖਾਨ ਮੇਰਾ ਮਨ ਹੈਰਾਨ ਹੋ ਰਿਹਾ, ਮੇਰਾ ਮਨ ਅਚੰਬਿਤ ਹੋ ਰਿਹਾ।
ਕਾਰਜ ਸਰਿਓ ਨਾ ਕੁਛ ਦਲ ਪਾਹੀ,
ਏਡਾ ਵੱਡਾ ਦਲ ਭੇਜਿਆ, 75,000 ਤੋਂ ਵੱਧ ਫੌਜਾਂ ਸੀ, 80,000 85,000 ਦੇ ਨੇੜੇ, ਤੇ ਏਡਾ ਵੱਡਾ ਦਲ ਭੇਜ ਕੇ ਵੀ ਮੇਰਾ ਕੋਈ ਕੰਮ ਨਹੀਂ ਸਵਰਿਆ।
ਕੁਛ ਕ ਊਨ 1 ਲੱਖ ਪਠਾਏ,
1 ਲੱਖ ਦੇ ਨੇੜੇ ਫੌਜ ਸੀ ਵਜ਼ੀਰ ਖਾਨ ਜਿਹੜੀ ਉੱਥੇ ਭੇਜੀ ਸੀ, ਥੋੜੀ ਬਹੁਤੀ ਘੱਟ ਹੋਵੇਗੀ, तकरीबन एक लाख दे नेड़े फौजां सन।
सो गुर रण कर छेत सो पताए।
गुरु जी ने जंग करके रण भूमि च सारी सदा दी नींदे सवा दिते ने।
दल को बल को कर हंकार।
मैं ता अपने दल दे बल दा हंकार करदा सी।
गए जंग को पाए सहार।
वो जेड़े मेरे वड्डे वड्डे जरनैल काले खां वर्गे कुतुब खान वर्गे असमान खान खोजे अनबर खान वर्गे पेंदे खां वर्गे गए सी उना नू बड़ा हंकार सी अपने दल दे बल दा।
सुन कर खां वजीर तब बोला।
सारी मारे गए गुरु जी ने ता कोई भी जूंदा नहीं वापस आउण दिता। आ जेड़े आए ने कायर गीदी जेड़े जंग दे मैदान चो नठ भज के जान बचा के आए ने जेड़े लड़े ओ ता उत्थे ही मार दिते उना ने। जदों ये गल बादशाह ने कही सुन के वजीर खान बोलिया कहन लगा
हजरत जी रावर चित डोला।
कहन लगा बादशाह सलामत तुहाडा हिरदा डोल गया। तुहाडा जेड़ा हिरदा है ओ डावा डोल है।
हुते शाह हो जिम बड़े तुम्हारे।
जेड़े तेरे बड़े सी चाहे वह जहांगीर है चाहे वह अकबर सी चाहे वह हमायूं सी चाहे बाबर सी तेरे जिन्ने भी बड़े बडेरे सन
सेवत गुरपग सिजदा तारे।
गुरु नानक साहब दे घर दी सेवा करदे रहे ने उन्हां नूं सजदा करदे रहे ने। तू फौजां भेजना तू ना तो उल्ट चलदा तेरे बड़ियां बडेरियां दी इह ली थोड़ी सी। तेरे बड़े बडेरे गुरु घर दे शरधालु सन सेवक सन ओ गुरु घर दी सेवा करदे सन।
कर प्रसन्न बर सब ने पाए।
सारिया ने गुरु साहब दी सेवा करके उना नू प्रसन्न करके उना कोलो वर प्राप्त कीते हां। बाबर ने बादशाही गुरु नानक साहब दी सेवा करके लई। अमायू ने गुरु अंगद साहब दे कोलो वर प्राप्त कीता।
सकल समाज लए मन भाए।
मन भौंदा सारा समाज अज जो है ना तुहाडे घर विच बादशाह ए गुरु नानक साहब दे घर दा दित्ता होया ए राज भाग ए संपदा विभूति जो कुछ भी है तुहाडे कोल ए गुरु नानक साहब दा बख्शिया होया।
श्री नानक संग बाबर मेला।
क्योंकि तेरा बडेरा जेड़ा बाबर सी ओ गुरु नानक साहब नू मिलिया उन्हें महाराज गुरु नानक साहब दी सेवा कीती एमनाबाद दी धरती ते।
राज तेज बरलीन सुहेला।
उसे ने गुरु साहब जी कोलों अपनिया पुश्तां दा राज लिया सी।
शाहो हमाऊ जब है निकासा।
जदों हमायूं बादशाह नू शेर शाह सूरी ने कढ दिता सी दिल्ली दे तख्त तों ते ए दौड़िया छड़ के तख्त राज भाग हमायूं
पहुंचो श्री अंगद के पासा।
खडूर साहब गुरु अंगद देव साहब दी शरण पहुंचया से उना दी शरण च जाके फिर उन्ने मिन्नत तरला कीता। महाराज जी नू बेनती कीती के मेरा राज खुस गया मैनू मिल जाए।
तिन के बार ले कर पतशाही।
फिर गुरु अंगद साहब ने बख्शिश कीती सी उना दा वार लैके बख्शिश लैके फिर हमायूं मुड़ के दोबारा हिंदुस्तान दे तख्त ते बैठा सी।
करियो राज बड़े अवनी माही।
देखो बादशाह हमायूं ने किड्डा बड़ा राज कीता किन्ना इलाका उन्हें जितया है।
सुमतवंत बड़े अकबर पहे।
तेरे वडेरियां चो तेरा दादा बड़ा सियाणा सूझवान बादशाह सी बादशाह अकबर।
श्री गुरु अमर आराधन किए।
जदों चितौड़ दा किला नहीं सी फतेह हुंदा उन्हें गुरु अमरदास साहब दी आराधना कीती सी। महाराज गुरु अमरदास साहब जी दी सुखना सुखी सी।
गढ़ चितौड़ तिन बचते टूटे ओ।
गुरु अमरदास साहब ने वर दिता सी कि चितौड़ दा किला फतेह होवेगा। उना दे बचना नाल चितौड़गढ़ दा किला बादशाह अकबर ने फतेह कीता।
द्वादश बरखन जो नह छुटियो।
नहीं तां 12 साल बीत गए सी बादशाह अकबर नूं उत्थे बैठे आ 12 साल ओ किला नहीं फतेह कर सकिया चितौड़ दा। ते जे चितौड़ दा किला फतेह होया तां ओ गुरु अमरदास साहब दे बचना नाल अकबर बादशाह नू उना ने बचन कहे सन।
मिलकर भेट परगना कीन।
जदों किला फतेह करके आया ते बादशाह अकबर जदों लाहौर गया गोइंदवाल साहब जाके गुरु अमरदास साहब दे उन्हें दर्शन किए और शुकराने वजो उन्हां नूं परगना भेट कीता, कई पिंडां दी जगीर भेटा कीती।
तिन प्रसन्नता ते सुख लीन,
गुरु अमरदास साहब दी प्रसन्नता लैके बादशाह अकबर ने किन्ने सुख माणे, किन्ना सुखी रहा।
पुन श्री अर्जन हर गोविंद,
गुरु अर्जन देव साहब धन गुरु हर गोबिंद साहब जी महाराज,
मिलियो पदर तुव द्वै कर बंद,
तेरा जेड़ा प्यो सी जहांगीर ओ पंजवे पातशाह नू भी ते छेवे पातशाह नू बड़े प्यार नल मिलिया।
साढ़ सती आदिक दुख पहारे,
अगे चंदू दे आखे लग के उन्हें पंजवे पातशाह नल वधीकी कीती, पर मुड़ के ओनू इस गल का पछतावा होया। फिर उन्हें छेवें पातशाह की सेवा टहल की, तेरे प्यो ते किसे ने दस दिता जहांगीर ते भी साढ़ सती आई है।
गुर प्रसन्न कर सकल निवारे,
गुरु हरगोबिंद साहब की प्रसन्नता लैके उन्हां दी सेवा टहल करके इथों तक के जेड़े बवंजा राजे कदे छड़न दे योग नहीं सी ओ गुरु हरगोबिंद साहब नालों ने रिहा कीते, वेख किड्डी वड्डी सेवा कीती उन्हें। गुरु साहब दी प्रसन्नता लैके ओदी साढ़ सती टल गई।
जब की तुम पत शाहित पाई,
शाहजहान जदों दा तू बादशाह बनया, जदों दा तू इस हिंदुस्तान दे तखत ते बैठा,
अनेक बार ही रार मचाई,
तू तखत ते बह के गुरु घर नाल मत्था ला लिया, तू महाराज जी दे घर नाल कई बेरी लड़ चुका है, झगड़ा पा चुका है,
बहु नुकसान तुम्हारा भयो,
दस गुरु घर दा की बिगड़िया, नुकसान तां तेरा ही होया, फौजां तेरियां मरियां, जेड़ी तेरी इज्जत गई सारे संसार च, भी बादशाह दियां फौजां हार गईयां गुरु साहब दे सानमुख, ओ वखरी, क्योंकि तू गुरु घर नाल मत्था लाया, उस घर नाल जिस घर चों तुहानूं सब कुछ मिलिया, तुसी मलेच्छा वाला काम कीता, मलेच्छ बिरती वाला काम कीता,
लाखों लश्कर तह खप गयो,
लखां दी गिनती च तेरे बंदे तेरे सिपाही लश्कर दे मारे गए ने,
मैं बहु बार अर्ज कर रहे हो,
मैं ता तेनू बथेरी अकल देंदा रहा, तेनू बथेरा कहिंदा रहा,
भेत ना कछु आपने लहे हो,
पर बादशाह तू गुरु घर दा भेत नहीं जानिया, तू महाराज जी दे घर दी वड्याई नू समझिया ही नहीं, तेनू बथेरा मैं समझाण दा यतन कीता के गुरु घर नाल नहीं मत्था लाई दा, पर तू नहीं समझिया,
अपर नरन समझान तियुर मैं,
तू गुरु पातशाह नू आम बंदिया वांगू ही समझदा, तू ए समझदा जिवें होरा दुनिया तुरी फिरदी आ उहनां वर्गे ने, ओ मालक ने लोक परलोक दे, ओ त्रिलोकी नाथ ने, साई मियां मीर ने कहा सी, ओ खुदा ने जिन्हां कोलों जाके असीं अपनियां मुरादां हासिल करदे। हांजी,
लाखों हतै जो एक बचन मैं,
ओ तां इक बचन नाल मार देण तैनूं सारिआं नूं खतम कर देण, तुहाडा कख ना रहण देण जे बचन ही कर देण, इह तां फिर उहनां दी दया वी, उहनां ने लड़ के मारिआ तेरी फौज नूं, चाहुंदे ते बचन नाल ही तेरा सारा कुछ खत्म कर सकदे ने,
जिन सो कर जोरे बन आवे,
जिन्हां अगे हथ जोड़ने चाहीदे ने तैनूं, जिन्हां अगे सीस झुकाना चाहीदा, तू उहनां नाल मत्था लाण नूं फिरदा, उहनां नाल लड़ाइयां झगड़े करदा जंग करदा,
300 जंग कहां मन भावे,
दस भला उहनां नाल जंग करके इक पासे आप परमेश्वर इक पासे तू की आ उहनां दे सामने, तेरे वर्गे करोड़ां बादशाह ने उहनां दे अधीन, वो मालक ने त्रिलोकी दे, ते तू उहनां नाल लड़ के पूरा पै सकदा भला। हां जी,
मुगलस खां पुने अब्दुल खान,
ओ तेरे जरनैल सी ना मुगलस खान दिसदा किते, फिर अब्दुल खान सी सूबा जलंधर, किथे ओ नजर नहीं आउंदे,
लला सो कंबर सैन महान,
ना तेरा लला बेग दिसदा ना तेरा कंबर बेग नजर आउंदा, किथे ने जेड़े तेरे इत्थे पाना दा बीड़ा चब के टारा मार दे, जेड़ा काबल बेग अपने आप नूं बड़ा सिपा सलार कहिंदा सी दिसदा ओ किते, नजर नहीं आउंदे हुण ओह पालिया नहीं थे आंदे। हांजी,
बन पैंदा अब निमक हरामी,
हुण आ पैंदा आया सी जिहदे सिर ते तू भरोसा कीता सी, ओ नमक हरामी गुरु साहब दा लून खा के ओने नमक हराम कीता,
तुमरो लश्कर कर अनुगामी,
तेरा एडा वड्डा लश्कर ओ अपने नाल लेके गया,
मरे ओ जाए कुछ सरी नकारा,
ओ भी मर गया जाके कोई सरिया तेरा, कोई राज मिल गया तेनू वध, कोई इलाका मल लिया, कोई किला जीत लिया, कोई तोपां तेरे अधीन हो गईयां ने, ਕੀ ਮਿਲਿਆ ਤੈਨੂੰ ਸਵਾਏ ਲਾਹਨਤਾਂ ਦੇ? ਲਾਹਨਤਾਂ ਹੀ ਮਿਲੀਆਂ ਤੈਨੂੰ ਗੁਰੂ ਘਰ ਨਾਲ ਵੈਰ ਕਮਾ ਕੇ।
ਜੇ ਗੁਰ ਸੰਗ ਲੜੈ ਜਗ ਸਾਰਾ,
ਤੂੰ ਤਾਂ ਬਾਦਸ਼ਾਹ, ਥੋੜੀ ਜੀ ਫੌਜ ਹੈ ਤੇਰੇ ਕੋਲ, ਜਿੰਨੀ 10-20 ਲੱਖ, ਪੂਰੇ ਬ੍ਰਹਿਮੰਡ ਦੇ ਲੋਕ ਇਕੱਠੇ ਹੋ ਕੇ ਵੀ ਗੁਰੂ ਹਰਗੋਬਿੰਦ ਸਾਹਿਬ ਨਾਲ ਜੇ ਲੜਨਾ ਚਾਹੁਣ,
ਤਾਉ ਨਾ ਜੀਤ ਸਕੈ ਮਰ ਰਹੇ,
ਉਹ ਫਿਰ ਵੀ ਨਾ ਜਿੱਤ ਸਕਣਗੇ। ਸਾਰੇ ਇੱਕ ਬਚਨ ਨਾਲ ਗੁਰੂ ਸਾਹਿਬ ਦੇ ਨਾਲ ਮਾਰੇ ਜਾ ਸਕਦੇ ਹੈ, ਇੱਕੋ ਬਚਨ ਨਾਲ ਹੀ ਉਹ ਸਾਰਿਆਂ ਨੂੰ ਮਾਰ ਸਕਦੇ ਨੇ।
ਕਹਾ ਬਾਤ ਤੁਮ ਲਸ਼ਕਰ ਹੈ,
ਤੇਰਾ ਲਸ਼ਕਰ ਕੀ ਆ ਉਹਨਾਂ ਦੇ ਸਾਹਮਣੇ, ਆ ਟਿੱਡੀਆਂ ਦਾ ਦਲ ਕੀ ਆ ਉਹਨਾਂ ਦੇ ਸਨਮੁਖ।
ਇਤਿਆਦਿਕ ਜਬ ਕਰਤੇ ਬਾਤੀ,
ਇਹ ਗੱਲਾਂ ਜਦੋਂ ਵਜ਼ੀਰ ਖਾਨ ਕਰ ਰਿਹਾ ਸੀ, ਬਾਦਸ਼ਾਹ ਸੁਣ ਰਿਹਾ,
ਤਬ ਲੋ ਧੀਰ ਮੱਲ ਕੀ ਪਾਤੀ,
ਇਹਨੇ ਨੂੰ ਦੁਸ਼ਟ ਧੀਰ ਮੱਲ ਦੀ ਜਿਹੜੀ ਚਿੱਠੀ ਸੀ ਉਹ ਪਹੁੰਚ ਗਈ।
ਦਈ ਦੂਤ ਨੇ ਆਗੈ ਧਰ ਕੇ,
ਦੂਤ ਨੇ ਜਦੋਂ ਚਿੱਠੀ ਦਿੱਤੀ,
ਹਾਂ ਵਜ਼ੀਰ ਸਗਰੀ ਪਠ ਕਰਕੇ,
ਬਾਦਸ਼ਾਹ ਨੇ ਨੀ ਨਾ ਪੜ੍ਹਨੀ ਸੀ, ਉਹ ਤਾਂ ਵਜ਼ੀਰ ਖਾਨ ਕੋਲ ਹੀ ਬੈਠਾ ਸੀ, ਉਹ ਚਿੱਠੀ ਧੀਰ ਮੱਲ ਦੀ ਲਿਖੀ ਵਜ਼ੀਰ ਖਾਨ ਨੇ ਪੜ੍ਹੀ।
ਬਿਸਮੈ ਭਇਓ ਕਹਾਂ ਇਨਕੀਨ,
ਉਹਦੇ ਵਿੱਚ ਜੋ ਲਿਖਿਆ ਧੀਰ ਮੱਲ ਨੇ, ਵਜ਼ੀਰ ਖਾਨ ਨੇ ਪੜ੍ਹਿਆ, ਵੇਖਿਆ ਵੀ ਬੜਾ ਮਾੜਾ ਬੰਦਾ, ਇਹ ਤਾਂ ਗੁਰੂ ਸਾਹਿਬ ਦਾ ਪੋਤਰਾ ਹੋ ਕੇ ਗੁਰੂ ਸਾਹਿਬ ਦੇ ਖਿਲਾਫ਼ ਭੁਗਤ ਰਿਹਾ। ਉਹਨੇ ਜਦੋਂ ਚਿੱਠੀ ਪੜ੍ਹੀ ਵਜ਼ੀਰ ਖਾਨ ਨੇ, ਸਾਰੀ ਉਹਦੀ ਮਨਸਾ ਜਾਣ ਲਈ,
ਗੁਰ ਪੋਤਰਾ ਇਮ ਭਇਓ ਅਧੀਨ,
ਗੁਰੂ ਸਾਹਿਬ ਦਾ ਪੋਤਰਾ ਬਾਦਸ਼ਾਹ ਦੇ ਅਧੀਨ ਹੋ ਗਿਆ।
ਨਹੀਂ ਸ਼ਾਹ ਕੋ ਬਨਹਿ ਸੁਨਾਵਨ,
ਵਜ਼ੀਰ ਖਾਨ ਨੀਤੀਵਾਨ ਸੀ, ਉਹਨੇ ਆਖਿਆ ਇਹ ਚਿੱਠੀ ਬਾਦਸ਼ਾਹ ਨੂੰ ਨਹੀਂ ਸੁਣਾਣੀ ਚਾਹੀਦੀ, ਮੌਕਾ ਨਹੀਂ ਹੁਣ, ਜੋ ਧੀਰ ਮੱਲ ਨੇ ਲਿਖਿਆ ਉਹ ਨੀ ਦੱਸਣਾ ਚਾਹੀਦਾ।
ਸੁਣ ਪੁਨ ਕਰਹਿ ਨਾ ਜੰਗ ਮਚਾਵਨ,
ਕਿਉਂਕਿ ਜੇ ਇਹਨੇ ਸੁਣ ਲਿਆ ਤੇ ਸੁਣ ਕੇ ਫਿਰ ਨਾ ਜੰਗ ਛੇੜ ਦੇਵੇ, ਵੀ ਉਹਦਾ ਗੁਰੂ ਸਾਹਿਬ ਦਾ ਪੋਤਰਾ ਨੀ ਉਹਨਾਂ ਦਾ ਸਤਿਕਾਰ ਕਰਦਾ ਤੇ ਮੈਂ ਕਿਉਂ ਕਰਾਂ, ਵੀ ਇਹਦੇ ਤੇ ਗਲਤ ਅਸਰ ਪਵੇਗਾ, ਵੀ ਇਹਨੂੰ ਉਹ ਗੱਲਾਂ ਨੀ ਦੱਸਣੀਆਂ ਜੋ ਧੀਰ ਮੱਲ ਨੇ ਲਿਖ ਕੇ ਭੇਜੀਆਂ ਨੇ।
ਕਹਿਓ ਸ਼ਾਹ ਸੋ ਖਤ ਮੈਂ ਲਿਖੇ,
ਬਾਦਸ਼ਾਹ ਨੇ ਪੁੱਛਿਆ ਵੀ ਕੀ ਲਿਖਿਆ ਚਿੱਠੀ ਚ, ਵਜ਼ੀਰ ਖਾਨ ਨੇ ਗੱਲ ਬਦਲ ਦਿੱਤੀ ਤੇ ਬਦਲ ਕੇ ਸੁਣਾਈ ਗੱਲ, ਕਹਿਣ ਲੱਗਾ ਵਜ਼ੀਰ ਖਾਨ,
ਮਰਿਓ ਤੁਰੰਗ ਦੁਤੀਯ ਰਣ ਵਿਖੇ,
ਕਹਿਣ ਲੱਗਾ ਜੀ ਇਹ ਚਿੱਠੀ ਆਈ ਆ ਉੱਥੋਂ ਗੁਰੂ ਘਰੋਂ ਹੀ ਕਿਸੇ ਨੇ ਭੇਜੀ ਹੈ, ਉਹ ਇਹ ਤੇਰੀ ਜਸੂਸੀ ਇੱਕ ਪ੍ਰਕਾਰ ਦੀ ਆਈ ਹੈ, ਉਹ ਕਹਿੰਦੇ ਵੀ ਜਿਹੜਾ ਤੇਰਾ ਦੂਜਾ ਘੋੜਾ ਸੀ ਨਾ ਉਹ ਵੀ ਮਰ ਗਿਆ ਜੰਗ ਦੇ ਵਿੱਚ, ਇਹ ਖਬਰ ਆਈ ਹੈ।
ਪੌਣ ਪਰੇ ਖਲੜ ਇਹੋ ਸਵਾਸ,
ਲਿਖਿਆ ਵੀ ਇਹ ਜਿਹੜੇ ਸਰੀਰ ਨੇ ਹਵਾ ਦੇ ਭਰੇ ਹੋਏ ਖਲੜੇ ਹੀ ਨੇ, ਜਦੋਂ ਨਿਕਲ ਗਈ ਫੂਕ ਤੇ ਉਦੋਂ ਖਲੜਾ ਧਰਤੀ ਤੇ ਪਿਆ ਰਹਿ ਜਾਣਾ।
ਇਨਕੇ ਜੀਵਨ ਕਹਾਂ ਵਿਸਾਸ,
ਇਹਨਾਂ ਦਾ ਕਿਹੜਾ ਕੋਈ ਜੀਵਨ ਦਾ ਲੰਮਾ ਵਿਸ਼ਵਾਸ ਹੈ, ਜਿਹੜੇ ਪਵਨ ਦੇ ਭਰੇ ਹੋਏ ਖਲੜੇ ਨੇ ਉਹਨਾਂ ਦਾ ਕਿੰਨਾ ਕੁ ਜੀਵਨ ਹੁੰਦਾ।
ਇਸ ਤੇ ਭੀ ਤੁਮ ਰੋਸ ਨਿਵਾਰੋ,
ਤੇ ਬਾਦਸ਼ਾਹ ਵੇਖ ਖਬਰ ਆਈ ਆ ਚਿੱਠੀ ਚ ਲਿਖਿਆ ਵੀ ਉਹ ਦੂਜਾ ਘੋੜਾ ਵੀ ਮਰ ਗਿਆ, ਉਹ ਵਜ਼ੀਰ ਖਾਨ ਨੇ ਧੀਰ ਮੱਲ ਦੀ ਗੱਲ ਹੀ ਬਦਲ ਦਿੱਤੀ ਸਾਰੀ, ਤੇ ਇਸ ਕਰਕੇ ਹੁਣ ਤੈਨੂੰ ਤਾਂ ਗੁੱਸਾ ਕਰਨ ਦੀ ਵੀ ਨੀ ਲੋੜ, ਵੀ ਲੜੇਗਾ ਤੇ ਘੋੜਾ ਵੀ ਨੀ ਮਿਲਣਾ, ਘੋੜਾ ਤਾਂ ਮਰ ਗਿਆ, ਹੁਣ ਜਿਹੜਾ ਤੂੰ ਜੰਗ ਛੇੜਨਾ ਲੜਾਈ ਛੇੜਨੀ ਘੋੜੇ ਵਾਸਤੇ ਛੇੜੀ ਸੀ ਨਾ ਵੀ ਤੇਰਾ ਘੋੜਾ ਮੁੜ ਆਏਗਾ, ਉਹ ਵੀ ਮਾਰਿਆ ਗਿਆ, ਹੁਣ ਤੈਨੂੰ ਲੜਨ ਦਾ ਕੋਈ ਫਾਇਦਾ ਨਹੀਂ।
ਨਿਮਰ ਹੋਏ ਅਬ ਬੰਧਨ ਧਾਰੋ,
ਹੁਣ ਤਾਂ ਬਾਦਸ਼ਾਹ ਤੂੰ ਸਿਰ ਝੁਕਾ ਉਹਨਾਂ ਅੱਗੇ, ਹਾਥੀ ਜੋੜ, ਹੁਣ ਨਾ ਉਹਨਾਂ ਨਾਲ ਜੰਗ ਯੁੱਧ ਕਰੀ।
ਜਥਾ ਵਡੇਰੇ ਮਾਨਤ ਰਹੇ,
ਜਿਵੇਂ ਤੇਰੇ ਵਡੇਰੇ ਗੁਰੂ ਘਰ ਨੂੰ ਮੰਨਦੇ ਰਹੇ ਨੇ ਤੂੰ ਵੀ ਓਦਾਂ ਹੀ ਮੰਨਣਾ ਕਰ।
ਤਥਾ ਆਪ ਕੋ ਲਾਇਕ ਅਹੇ,
ਤੇਰੇ ਵੀ ਲਾਇਕ ਇਹੀ ਹੈ ਵੀ ਤੂੰ ਗੁਰੂ ਘਰ ਦੀ ਸੇਵਾ ਟਹਿਲ ਕਮਾਵੇ, ਉਹਨਾਂ ਨੂੰ ਸੀਸ ਝੁਕਾਵੇ।
ਕਿਸੀ ਵਸਤ ਕੀ ਕਮੀ ਨਾ ਤੁਮਕੋ,
ਦੱਸ ਭਲਾ ਤੇਰੇ ਘਰ ਚ ਕੋਈ ਕਮੀ, ਇੱਕ ਘੋੜੇ ਪਿੱਛੇ ਤੂੰ ਕਿੰਨੇ ਬੰਦੇ ਮਰਵਾ ਦਿੱਤੇ ਆਪਣੇ, ਲੱਖ ਬੰਦਾ ਥੋੜਾ ਨੀ ਹੁੰਦਾ, ਕਿੰਨੀਆਂ ਮਾਵਾਂ ਦੇ ਪੁੱਤ ਮਰੇ, ਕਿੰਨੀਆਂ ਇਸਤਰੀਆਂ ਦੇ ਸੁਹਾਗ ਉਜੜੇ, ਕਿੰਨਿਆਂ ਦੀਆਂ ਬਦ ਸੀਸਾਂ ਲਈਆਂ, ਦੱਸ ਬਾਦਸ਼ਾਹ ਕੀ ਖੱਟਿਆ ਤੈਨੂੰ, ਮਿਲਿਆ ਕੀ ਇੰਨਾ ਕੁਝ ਕਰਕੇ, ਘੋੜਾ ਵੀ ਉਹ ਮਰ ਗਿਆ ਤੇਰੇ ਕਰਕੇ ਮਰਿਆ ਜੰਗ ਕਰਦਿਆਂ, ਤੇ ਹੁਣ ਵੀ ਤੈਨੂੰ ਕੀ ਮਿਲਣਾ ਲੜ ਕੇ, ਤੇਰੇ ਘਰ ਚ ਕਿਹੜਾ ਕਿਸੇ ਵਸਤੂ ਦੀ ਕਮੀ ਹੈ।
ਬਨਹੋ ਸਰਲ ਤਿਆਗੋ ਕਰ ਗਮ ਕੋ,
ਸਰਲ ਬਣ ਜਾ ਤੇ ਮਨ ਦਾ ਗਮ ਤੇ ਹੰਕਾਰ ਤਿਆਗ ਦੇ।
ਬਹੁਰ ਕੁਟਿਲਤਾ ਧਾਰੋ ਨਾਹੀ,
ਮੁੜ ਕੇ ਨਾ ਇਹ ਕੁਟਲਪੁਣਾ ਧਾਰਨ ਕਰੀ।
ਸੁਖ ਭੋਗੋ ਆਪਣੇ ਘਰ ਮਾਹੀ,
ਆਪਣੇ ਘਰ ਦੇ ਵਿੱਚ ਸੁਖ ਭੋਗਣਾ ਕਰ।
ਸੁਣਿ ਉਪਦੇਸ਼ ਸ਼ਾਹੋ ਮਨ ਫਿਰਿਓ,
ਹੁਣ ਪ੍ਰੇਰਨਾ ਤਾਂ ਪਰਮੇਸ਼ਰ ਦੀ ਚੱਲਦੀ ਆ ਨਾ, ਇਹਦਾ ਮਨ ਪ੍ਰੇਰ ਦਿੱਤਾ ਅਕਾਲ ਪੁਰਖ ਨੇ, इन्हें आख्या नहीं हुण नहीं लड़ना गुरु घर नाल हुण नहीं जंग छेड़नी
निज कृत लख पशु तावन करियो
अपना माड़ा एक काम समझ के अपने आप नूं तरकारां पाउंदा पछतावा करदा भी मैं ये चंगा नहीं कीता
वृथा आपनी सैन मराई
व्यर्थी मैं अपनी सारी सेना अपनी सारी फौज मरवा ली
जिस ते कारज सरयो न राई
सरया की काम कोई नहीं सवरिया कोई भी कारज सिद्ध नहीं होया
हाथ जोर गुर दिशमुख करके
इन्हे फिर हाथ जोड़े गुरु साहब वल मुख कीता
सिजदा कीन तरन सिर धर के
सिर धर के सजदा कीता डरता ਹੁੰਦਾ ਨਾ ਸੋ ਡਰ ਜੋ ਪਾਪ ਕਮਾਉਂਦਾ ਪਾਪੀ ਬੰਦੇ ਨੂੰ ਡਰ ਵੀ ਹੁੰਦਾ ਵੀ ਮੈਨੂੰ ਹੁਣ ਇਹਦੀ ਸਜ਼ਾ ਨਾ ਮਿਲੇ ਸੋਚਦਾ ਵੀ ਉਹ ਮਹਾਂਪੁਰਖ ਨੇ ਗੁਰਦੇਵ ਨੇ ਕਿਤੇ ਮੈਨੂੰ ਕੋਈ ਪਾਪ ਨਾ ਲੱਗ ਜੇ ਹੁਣ ਸੀਸ ਝੁਕਾਉਂਦਾ ਮੱਥਾ ਟੇਕਦਾ
ਅਬ ਮੈਂ ਦਰੋਹ ਹੋਣਾ ਤੁਮ ਸੰਗ ਕਰੋ
ਮੱਥਾ ਟੇਕ ਕੇ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਮੈਂ ਨੀ ਹੁਣ ਤੁਹਾਡੇ ਨਾਲ ਦੁਸ਼ਮਣੀ ਕਮਾਉਂਦਾ ਮੈਂ ਨੀ ਹੁਣ ਤੁਹਾਡੇ ਨਾਲ ਦਰੋਹ ਕਰਦਾ
ਜਬ ਲਗ ਪ੍ਰਾਣ ਦੇਹ ਮੈਂ ਧਰੋ
ਜਦੋਂ ਤੱਕ ਮੇਰੀ ਦੇਹ ਚ ਪ੍ਰਾਣ ਰਹਿਣਗੇ ਮੈਂ ਤੁਹਾਡੇ ਘਰ ਦਾ ਮੁਰੀਦ ਹੀ ਬਣ ਕੇ ਰਹਾਂਗਾ
ਪਾਸ਼ਲ ਬਾਤ ਸ਼ਿਮਾ ਸਭ ਕਰੀ ਹੈ
ਜੋ ਮੇਰੇ ਕੋਲੋਂ ਪਿੱਛੇ ਹੋ ਗਿਆ ਉਹ ਛਿਮਾ ਕਰ ਦਿਓ ਮੈਂ ਸੁਣਿਆ ਗੁਰੂ ਘਰ ਦਾ ਇਹ ਵਿਧੀ ਵਿਧਾਨ ਹੈ ਕਿ ਪਿਛਲੇ ਗੁਨਾਹ ਬਖਸ਼ ਕੇ ਅੱਗੇ ਨੂੰ ਮਾਰਗ ਪਾਇਆ ਜਾਂਦਾ
ਮੋਹ ਪਰ ਨਹੀਂ ਕੋਪ ਕੋ ਧਰੀ ਹੈ
ਗੁਰੂ ਜੀ ਮੇਰੇ ਤੇ ਹੁਣ ਨਾਰਾਜ਼ਗੀ ਨਾ ਕਰਿਓ ਮੇਰੇ ਤੇ ਰੰਜ ਨਾ ਹੋਇਓ ਰੋਸ ਨਾ ਕਰਿਓ
ਖਾਂ ਵਜ਼ੀਰ ਪਾਤੀ ਲਿਖ ਦੀਨ
ਵਜ਼ੀਰ ਖਾਨ ਨੇ ਫਿਰ ਚਿੱਠੀ ਲਿਖੀ
ਧੀਰ ਮੱਲ ਪਹਿ ਭੋਜਨ ਕੀਨ
ਤੇ ਉਹ ਧੀਰ ਮੱਲ ਦੇ ਕੋਲ ਭੇਜੀ ਹੈ
ਗੁਰ ਕਰ ਸੋ ਨਹਿ ਸ਼ਾਹੋ ਬਿਗਾਰ ਹੈ
ਹਾਂ ਲਿਖ ਦਿੱਤਾ ਧੀਰ ਮੱਲ ਤੂੰ ਜਿਹੜੀਆਂ ਚਾਪਲੂਸੀਆਂ ਕਰਦਾ ਉਹ ਛੱਡ ਦੇ ਕਿਉਂਕਿ ਹੁਣ ਬਾਦਸ਼ਾਹ ਨੇ ਗੁਰੂ ਘਰ ਨਾਲ ਵਿਗਾੜ ਨਹੀਂ ਕਰਨਾ ਹੁਣ ਬੰਦਾ ਬਣ ਕੇ ਚੁੱਪ ਕਰਕੇ ਬੈਠਾ ਰਿਹਾ ਜਿੱਥੇ ਹੈ ਏਦਾਂ ਦੀਆਂ ਚਿੱਠੀਆਂ ਨਾਲ ਦੁਬਾਰਾ ਲਿਖ ਕੇ ਭੇਜੀ ਧੀਰਮੱਲ ਨੂੰ ਵੀ ਤਾੜਨਾ ਕਰ ਦਿੱਤੀ ਨਾਲੇ ਵੀ ਲਿਖ ਦਿੱਤਾ ਕਿ ਹੁਣ ਬਾਦਸ਼ਾਹ ਗੁਰੂਦੇਵ ਦਾ ਸ਼ਰਧਾਲੂ ਹੋ ਗਿਆ ਇਹਨੇ ਹੁਣ ਗੁਰੂ ਘਰ ਨਾਲ ਵਿਗਾੜ ਨਹੀਂ ਕਰਨਾ
ਬੰਧਨ ਕਰੀ ਭੈ ਅਨੁਸਾਰ ਹੈ
ਗੁਰੂ ਸਾਹਿਬ ਦਾ ਭੈ ਮੰਨ ਕੇ ਬਾਦਸ਼ਾਹ ਨੇ ਬੰਦਨਾ ਕੀਤੀ ਆ ਮੱਥਾ ਟੇਕਿਆ
ਲੈ ਕਰ ਹਲਕਾਰਾ ਟਿਗ ਆਇਓ
ਚਿੱਠੀ ਲੈ ਕੇ ਜਿਹੜਾ ਦੂਤ ਸੀ ਧੀਰਮੱਲ ਕੋਲ ਵਾਪਸ ਆਇਆ
ਪਠ ਕਰ ਧੀਰਮੱਲ ਹਰ ਖਾਇਓ
ਧੀਰਮੱਲ ਨੇ ਪੜ੍ਹੀ ਤੇ ਖੁਸ਼ ਹੋ ਗਿਆ ਚਲੋ ਬਾਦਸ਼ਾਹ ਹੁਣ ਘੱਟੋ ਘੱਟ ਗੁਰੂ ਘਰ ਦਾ ਵਿਰੋਧੀ ਨਹੀਂ ਰਿਹਾ ਤੇ ਮੈਂ ਵੀ ਬਚਿਆ ਰਹਾਂਗਾ
ਸ਼ਾਹ ਦਿਸਾ ਇਸ ਬਿਦਕ ਭੀ ਬਾਤੀ
ਇਹ ਤੇ ਸੀ ਬਾਦਸ਼ਾਹ ਵੱਲ ਦੀ ਗੱਲ
ਅਬ ਗੁਰ ਕਥਾ ਸੁਣੋ ਅਵਦਾਤੀ
ਹੁਣ ਇੱਧਰ ਗੁਰੂ ਸਾਹਿਬ ਦੀ ਕਥਾ ਸੁਣੋ ਮਹਾਰਾਜ ਛੇਵੇਂ ਪਾਤਸ਼ਾਹ ਜੋ ਕੀਰਤਪੁਰ ਸਾਹਿਬ ਕਰ ਰਹੇ ਨੇ
ਕੀਰਤਪੁਰ ਕੀਰਤਪੁਰ ਕੋ ਅਧਿਕ ਵਸਾਇਓ
ਮਹਾਰਾਜ ਜੀ ਨੇ ਫਿਰ ਕੀਰਤਪੁਰ ਸਾਹਿਬ ਬਹੁਤ ਵਸਾਇਆ ਮਹਾਰਾਜ ਜਦੋਂ ਛੇਵੇਂ ਪਾਤਸ਼ਾਹ ਆਏ ਨਾ ਬੜੇ ਸਿੱਖ ਆ ਕੇ ਕੀਰਤਪੁਰ ਸਾਹਿਬ ਘਰ ਬਣਾ ਕੇ ਰਹਿਣ ਲੱਗੇ
ਸਿੱਖ ਸੰਤਨ ਕੋ ਆਨੰਦ ਉਪਾਇਓ
ਸਿੱਖ ਸੰਤਾਂ ਨੂੰ ਮਹਾਰਾਜ ਜੀ ਨੇ ਆਨੰਦ ਬਖਸ਼ਿਆ
ਅਬ ਹੋ ਜਾਏ ਗੁਰ ਕਰਹਿ ਅਖੇਰੈ
ਮਹਾਰਾਜ ਸੱਚੇ ਪਾਤਸ਼ਾਹ ਕਦੇ ਸ਼ਿਕਾਰ ਤੇ ਜਾਂਦੇ
ਹੋਏ ਬਿਹੰਗ ਮ੍ਰਿਗ ਮੁਕਤ ਕਨੇਰੈ
ਬਹੁਤ ਸਾਰੇ ਪੰਛੀਆਂ ਜੀਵਾਂ ਦਾ ਸੰਘਾਰ ਵੀ ਕਰਦੇ ਉਹਨਾਂ ਨੂੰ ਮੁਕਤੀ ਦਾ ਦਾਨ ਬਖਸ਼ਦੇ
ਬਹੁ ਸੰਗਤ ਦਰਸ਼ਨ ਕੋ ਆਵੇ
ਬਹੁਤ ਸਾਰੀ ਸੰਗਤ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀ ਹੈ
ਧਨੀ ਮਸੰਦ ਦਰਬ ਬਹੁ ਲਿਆਵੇ
ਗੁਰੂ ਘਰ ਦੇ ਮਸੰਦ ਮਾਇਆ ਦੇ ਗੱਫੇ ਸੰਗਤ ਕੋਲੋਂ ਗਰਾਹ ਕੇ ਲੈ ਕੇ ਆਉਂਦੇ ਹਨ
ਚਾਰਹੋਂ ਦਿਸ਼ ਤੇ ਗੁਰ ਕੀ ਕਾਰ
ਚਾਰਾਂ ਦਿਸ਼ਾਵਾਂ ਤੋਂ ਸੰਗਤ ਵੱਲੋਂ ਜਿਹੜੀ ਗੁਰੂ ਘਰ ਦੀ ਕਾਰ ਸੇਵਾ ਹੈ ਉਹ ਆਉਂਦੀ ਹੈ
ਨਿਤ ਪ੍ਰਤਿ ਆਵਹਿ ਦਰਬ ਉਦਾਰ
ਮਾਇਆ ਦੇ ਗੱਫੇ ਦਸਵੰਧ ਦੇ ਗੁਰੂ ਚਰਨਾਂ ਚ ਇੱਥੇ ਪਹੁੰਚਦੇ ਹਨ
ਰਾਤ ਦਿਵਸ ਹੋਏ ਦੀਰਗ ਦੇਗ
ਗੁਰੂ ਕੇ ਲੰਗਰ ਰਾਤ ਦਿਨ ਚੱਲਦੇ ਨੇ ਵੱਡੇ ਜਿੰਨੀ ਮਾਇਆ ਆਉਂਦੀ ਹੈ ਉਹ ਨਾਲ ਖਰਚ ਵੀ ਹੋ ਜਾਂਦੀ ਓਨਾ ਹੀ ਵੱਧ ਖਰਚਾ ਗੁਰੂ ਘਰ ਦਾ ਹੋ ਜਾਂਦਾ ਲੰਗਰ ਰਾਤ ਦਿਨ ਨਿਰੰਤਰ ਚੱਲਦੇ ਹਨ
ਤਜੇ ਉਹ ਜੰਗ ਰਹਿ ਬਿਨ ਉਦਵੇਗ
ਔਰ ਜੰਗ ਛੱਡ ਦਿੱਤੇ ਮਹਾਰਾਜ ਜੀ ਨੇ ਹੁਣ ਪਾਤਸ਼ਾਹ ਜੰਗ ਤੋਂ ਰਹਿ ਧੋ ਕੇ ਵਰਤ ਰਹੇ ਨੇ ਜੰਗ ਦਾ ਹੁਣ ਮਹਾਰਾਜ ਜੀ ਨੂੰ ਸੰਕਲਪ ਨਹੀਂ ਹੈ
ਮੇਲਾ ਲੱਗਿਓ ਰਹਿ ਦਰਬਾਰ
ਕੀਰਤਪੁਰ ਸਾਹਿਬ ਗੁਰੂ ਦਰਬਾਰ ਚ ਸੰਗਤ ਦਾ ਮੇਲਾ ਲੱਗਾ ਰਹਿੰਦਾ ਬੇਅੰਤ ਸੰਗਤਾਂ ਦੂਰੋਂ ਦਰਾਡਿਓਂ ਚਾਰਾਂ ਦਿਸ਼ਾਵਾਂ ਚੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦੀਆਂ ਰਹਿੰਦੀਆਂ ਹਨ
ਦਰਸ਼ਨ ਦੇਖੇ ਆਨੰਦ ਉਦਾਰ
ਜਿਹੜਾ ਵੀ ਆ ਕੇ ਮਾਈ ਭਾਈ ਮਹਾਰਾਜ ਜੀ ਦੇ ਦਰਸ਼ਨ ਕਰਦਾ दर्शन करके सब दे अंदर आनंद ही आनंद वरतदा है।
कथा कीर्तन दिन प्रत होए,
गुरु दरबार विच नेता प्रति कथा कीर्तन दा प्रवाह चलदा रहिंदा। बेअंत संगतां कथा कीर्तन दा लाहा प्राप्त कर दियां हन।
सुन सुन मन निर्मल सब कोए,
जेड़ा भी कोई माई भाई कथा सुनदा कीर्तन सुनदा सुन सुन के तिना दे मन निर्मल हुंदे हन। कथा सुनत मन निर्मल होवे। महाराज जी दी कथा सुन के कीर्तन सुन के हिरदा शुद्ध हुंदा। सुन हर कथा उतारी मैल, बिनस जाए होमै बिख फैल। गुरु साहब दी कथा सुन के मन दी मैल धोती जांदी है, और जिन्नी जन्म जन्मांतरां दे पाप कर्मां दी मैल है उहदी निर्वृत्ति हो जांदी है। तो एदां बहुत सारे गुरसिख कथा कीर्तन सुन के अपना मन शुद्ध कर दे हन।
एक दिन बैठे सभा लगाए,
एक दिन गरीब नवाज दीवान सजा के बैठे हुए सी।
दूर देश ते दवै सिख आए,
इधरों यूपी दे इलाके चो देव नगर ना अयोध्या भगवान रामचंद्र दी भूमि, उधर एक नगर है देव नगर। उस इलाके चो दो सिख महाराज गुरु हरगोबिंद साहब जी दे दर्शन करन वास्ते आए।
तेह की संगत लिख अरदास,
उत्थों दी संगत जेड़े गुरसिख उत्थों दे रहन वाले सन, उना ने एक चिट्ठी लिख के महाराज जी नू भेजी।
पहुंचाई सतगुर के पास,
दो सिख संगत दी चिट्ठी लै के जो संगत दी भावना सी ओ चिट्ठी विच लिखी हुई महाराज जी कोल लै के पुजे।
कर बंदन तर दीन अगारी,
गुरु चरणा ते बंदना करके मथा टेक के उना ने ओ चिट्ठी संगत दी महाराज जी दे अगे रखी।
खोल सो पठी हकीकत सारी,
ओ चिट्ठी खोल के महाराज जी ने कहा सेवका नू भी पढ़ो। लागे महाराज जी दे सिख ने ओ चिट्ठी पढ़ के सुनाई। संगत ने जेड़ी हकीकत उस चिट्ठी च लिखी सी ओ गरीब नवाज जी ने सुनी।
श्री सतगुर तुम हो बस प्रेम,
की लिखिया सी चिट्ठी च? लिखिया सी हे गुरु हरगोबिंद साहब, तुसी अपने सेवकां दे प्रेम दे वसीकार हो, जेड़े सिख तुहाडे नाल प्रेम करदे ने तुसी उना दे वस हो।
पहुंचो सिखन टिग देहो शेम,
जिथे भी तुहाडे सिख तुहाडी आराधना करदे ने प्रेम नाल, तुसी उत्थे ही पहुंच के अपने सिखां दी कल्याण करदे हो। ओ संसार दा कोई भी कोना होवे, कोई भी जगह होवे,
एहो सब देश दास गुर केरा।
महाराज जिन्ना देश है तुहाडा दास है, ए तुहाडा सेवक है।
चाहत है इत दर्शन हेरा,
महाराज असी चाहुंदे आ भी तुसी साडे इस देश विच आ के दर्शन दिओ। असी इधरों अयोध्या तों देव नगर दे इलाके चों बेनती कर रहे हां, इत्थे आप जी दी संगत वसदी है, आप जी कृपा करो आ के इत्थे सानू दर्शन दिओ।
अपनो घर को पावन करें,
और जदों तुसी आओगे साडे घर पवित्र होणगे तुहाडे चरणा नाल।
रावर के पावन जब परें,
जदों तुहाडे चरण पैणगे साडे घरां च साडे घर पवित्र होणगे।
सुन सतगुर श्री मुख मुस्काए,
सुन के चिट्ठी संगत दी महाराज जी मुस्कुराए।
देश दूर बहु कित को जाए,
महाराज जी कहंदे भी उदा बहुत दूर देश है, उत्थे जांदियां आउंदियां बहुत लम्मा समा लगना, साडे इत्थे होर बहुत कारज ने ते उत्थे जान आउण ते बहुत लम्मा समा लगेगा।
विधी चंद की दिशा निहारा,
असीं अपने ही रूप नूं भेज दिंदे आ उत्थे जीवां नूं कृतार्थ करन लई, उहनां दे दर्शनां चों साडे दर्शन हो जाणगे संगत नूं। ਇਹ ਕਹਿ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਬਿਧੀ ਚੰਦ ਸਾਹਿਬ ਵੱਲ ਵੇਖਿਆ।
ਹਿਤ ਭੇਜਣ ਕੇ ਬਾਕ ਉਚਾਰਾ,
ਭਾਈ ਬਿਧੀ ਚੰਦ ਨੂੰ ਭੇਜਣ ਲਈ ਹੁਕਮ ਕੀਤਾ ਮਹਾਰਾਜ ਛੇਵੇਂ ਪਾਤਸ਼ਾਹ ਨੇ।
ਤੋਹੇ ਮੋਹੇ ਮੈਂ ਭੇਦ ਨਾ ਕੋਈ,
ਮਹਾਰਾਜ ਜੀ ਕਹਿੰਦੇ ਬਿਧੀ ਚੰਦ ਜੀ ਤੁਹਾਡੇ ਵਿੱਚ ਤੇ ਮੇਰੇ ਚ ਕੋਈ ਫਰਕ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਕਿਹਾ ਨਾ, ਆਖਿਆ ਤੁਹਾਡੇ ਵਿਚ ਤੇ ਮੇਰੇ ਵਿਚ ਕੋਈ ਭੇਦ ਨਹੀਂ।
ਪਹੁੰਚੋ ਤਹਾ ਸਿਦਕ ਲਿਹੋ ਜੋਈ,
ਭਾਈ ਬਿਧੀ ਚੰਦ ਜੀ ਤੁਸੀਂ ਜਾਓ ਉੱਥੇ ਉਹਨਾਂ ਸਿੱਖਾਂ ਨੂੰ ਜਾ ਕੇ ਤੁਸੀਂ ਦਰਸ਼ਨ ਦਿਓ, ਔਰ ਨਾਲੇ ਸਾਡਾ ਹੁਕਮਨਾਮਾ ਲੈ ਜਾਓ कि तुहाडे दर्शना चो साडे दर्शना दा फल प्राप्त होवेगा संगत नू।
सब संगत को दर्शन दीजे,
जाके सारी संगत नू साडे वल्लों दर्शन दियो।
गुर की कार संभार सो लीजे,
और जेडी उत्थे गुरु की कार है वो तुसी चल के संभालो।
सुने आयस को बिलम न करी,
ए सुन के महाराज बाबा बिधि चंद जी ने देरी नहीं कीती।
चलन हेत मनसा और तरी,
सत वचन कह के चलन दी तैयारी कर लई।
चरण कमल को बंदन करके,
जान तो पहला महाराज जी दे चरना ते बंदना कीती।
गमने बिधि चंद हित तरके,
धन बाबा बिधि चंद साहब जी बड़े प्रेम नाल गुरु आग्या दी पालना करके गए। देव नगर विच जाके बाबा बिधि चंद साहब चरण पा रहे ने। ओ कथा आप जी अगलिया प्रसंगा विच सरवण करोगे।